ओंकार सतनाम कर्ता पुरुष निर्भव निर्वैर अकाल मूर्त अजमी सैभ गुर प्रसाद जप्याद सतयुग आदि सत है भी सच नानक होसी सत सदा सचदानंद सतरंग परनासी करिमल पुनिंदा समस्त निवासी बजाए विभूते बजाए भगनी में हरियां करियां करिमल रही में चतर चक्र वर्ती चतर चक्र भुगते स्वयं सुखो सर्वदा सर्वजुगते गोपालं परनासी दयालं स्वरूपे सदायंग संगे अपंगं विभूते नानक गुरु गोविंद सिंह पूर्ण हरि अवतार जगमग ज्योत विराज ही श्री गुरु ग्रंथ मजार पूर्ण देखो आत्मा द्वैत सर्व निवार अय शांत मन संत जेहे देह पद नमोहवार कहां बुद्ध प्रभु तुच्छ हमारी मरण सके मेहमान जो तिहारी हम ना सकत कर सिखत तुम्हारी आप ले हो तुम कथा सुधारी वाहिगुरु जी का खालसा वाहिगुरु जी की फतेह। परम सत्कार्यो गुरु स्वरूप गुरु खालसा सत्संग जी सर्वत संतान उस अकाल पुरख वाहिगुरु गुरु नानक की महान बख्शे का सत्कार कथा कीर्तन का लाभ तो भावें हर रोज ही करते हो भी दो वक्त सुबह शाम हर दिन रैन कीर्तन गाई है गौड़ना जो नहीं पाई पर अज विशेष करके हफ्तावारी दीवान है कुछ अजिहे रुझान भी गुरमुखा के होंगे है जेडे हर रोज कथा कीर्तन के हाजिरी नहीं कर सकते हफ्तावारी दीवान विशेष करके वो गुरमुख जन भी हाजिर हो जाते हैं सुभाव सारिया संगत ने पहला कीर्तन सरवण किया सिख कौम की महान हस्ती भाई साहब भाई जसवीर सिंह जी जिन्होंने एक ट्रस्ट पैदा किया जिस दे विच सुकिरत ट्रस्ट वाली बच्चियां भाई साहब के जीवन में आप सारे संत लगभग जानते हो किसी ने जान पहचान के मुहताज नहीं हैं भाई जसवीर सिंह जी का खन्ने उन्होंने टेंट हाउस की दुकान सी जिस वेले उन्होंने कथा कीर्तन प्रचार का दौर आरंभ किया है दास उस वेले का उन्होंने गुरमुखों का केवल जानवे नहीं बहुत प्यार से भाई साहब तो उन्होंने अगम तू सोच का सिटा के बच्चिया कीर्तन बहुत सुंदर कीर्तन करके गई बच्चिया गुरु कृपा करे इन्होंने बच्चिया से होर तरक्या कर उस बाद गुरु घर के जिम्मेदारों के दो ही पोस्टा बहुत जिम्मेदार हैं किसी भी कमेटी का प्रधान या जनरल सकत्र सत्कारयोग सारे मैंबर साहबान ये गुरु प्यारे भाई कश्मीर सिंह जी जिन्होंने बोलन का अंदाज उन्होंने सियाणप हर लफ्ज में जाहिर करता है बड़े ठरमे के नाल बहुत धीरज भाव के नाल जो भी बोलते हैं क्योंकि मैं तो ਉਦੋਂ ਇਹਨਾਂ ਨੂੰ ਲੰਮਾ ਲੈਕਚਰ ਦਿੰਦਿਆਂ ਦੇਖਿਆ ਜਦੋਂ ਬਿਰਸਾ ਸਮਾਜ ਵਿਸ਼ਵ ਸਿੱਖ ਸੰਮੇਲਨ ਸੀ ਸੰਤ ਸਮਾਜ ਵੱਲੋਂ ਭਾਈ ਸਾਹਿਬ ਜੀ ਨੇ ਤੁਹਾਡਾ ਯੂਕੇ ਦੀਆਂ ਸੰਗਤਾਂ ਦਾ ਸਿਰ ਉੱਚਾ ਕੀਤਾ ਉੱਥੇ ਇੰਨਾ ਵਧੀਆ ਬੋਲ ਕੇ ਆਏ ਤੇ ਸਕੇਜ ਸੰਭਾਲ ਰਹੇ ਹੈ ਤੇ ਉਹਨਾਂ ਨੇ ਜੋ ਵਿਚਾਰਾਂ ਆਪ ਜੀ ਦੇ ਨਾਲ ਜੋ ਦੁਖਾਂਤ ਵੀ ਸਾਂਝਾ ਕੀਤਾ ਜੋ ਅਮੈਰੀਕਾ ਵਿੱਚ ਹੋਇਆ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਿਨਾਂ ਨਾਗਾ ਨਿਯਮ ਦੇ ਨਾਲ ਕਥਾ ਦੇ ਵਿੱਚ ਮੈਂ ਦੋ ਹਫ਼ਤੇ ਤੋਂ ਦੇਖ ਰਿਹਾ ਹਾਜ਼ਰੀ ਭਰਦੇ ਆ ਰਹੇ ਨੇ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਤਕਰੀਬਨ 97 ਵਿੱਚ ਮੈਂ ਗੁਰੂ ਨਾਨਕ ਗੁਰਦੁਆਰੇ ਤੋਂ ਹੀ ਮੁੜ ਗਿਆ ਸੀ ਉਸ ਤੋਂ ਬਾਅਦ 98-99 ਲਗਾਤਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਨਾਲ ਸੁਸ਼ੋਭਿਤ ਇਸ ਅਸਥਾਨ ਦੇ ਪ੍ਰਬੰਧਕਾਂ ਔਰ ਸੰਗਤਾਂ ਦੇ ਨਾਲ ਪਿਆਰ ਬਣਿਆ ਹੋਇਆ ਹੈ ਜਿਤਨਾ ਸਨਮਾਨ ਦਿੰਦੇ ਹੋ ਜਿਤਨਾ ਪਿਆਰ ਦਿੰਦੇ ਹੋ ਦਾਸ ਭਾਵੇਂ ਦੇ ਯੋਗ ਨਹੀਂ ਹੈ ਇਹ ਤੁਹਾਡੀ ਉਦਾਰਤਾ ਹੈ ਨਹੀਂ ਤਾਂ ਇੱਕ ਗਰੀਬ ਕਿਸਾਨ ਦੇ ਘਰ ਪੈਦਾ ਹੋ ਕੇ ਜਿਸ ਬੱਚੇ ਦਾ ਪਿਤਾ ਸਿਰ ਤੋਂ ਉੱਠ ਗਿਆ ਹੋਵੇ ਉਹ ਵੀ ਜਨਮ ਲੈਣ ਤੋਂ ਕੁਛ ਸਮਾਂ ਪਹਿਲਾਂ ਉਸ ਬੱਚੇ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦੇ ਹੋਇਆ ਭਾਈਆਂ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਸਿੱਖੀ ਨਾਨਕੇ ਘਰ ਤੋਂ ਆਈ ਪਿਤਾ ਜੀ ਅਮਰਧਾਰੀ ਸਿਰ ਚਲੇ ਗਏ ਤੇ ਗੁਰੂ ਨੇ ਕਿਰਪਾ ਕੀਤੀ 6.5 ਜਾਂ 7 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜਿਆ ਅੰਮ੍ਰਿਤ ਦੀ ਦਾਤ ਮਿਲੀ ਮਹਾਂਪੁਰਖਾਂ ਦੀ ਸੰਗਤ ਮਿਲੀ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਮੈਨੂੰ ਆਪਣੇ ਦਿਨ ਯਾਦ ਨੇ ਜਦੋਂ ਮੈਂ ਹਜ਼ੂਰ ਸਾਹਿਬ ਨਦੇੜ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਾਜ਼ਰ ਜਾਣ ਕੇ ਅਰਦਾਸ ਕੀਤੀ ਸੀ ਇੱਕ ਮਹਾਂਪੁਰਸ਼ਾਂ ਨੇ ਦੱਸਿਆ ਸੀ ਕਿ ਜਿਹਨੂੰ ਕੀਰਤਨ ਨਾ ਆਉਂਦਾ ਹੋਵੇ ਕਥਾ ਨਾ ਆਉਂਦੀ ਹੋਵੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਾ ਹੀ ਹਾਜ਼ਰ ਨਾਜ਼ਰ ਹੈ ਤਾਂ ਸਾਰੀ ਜਗ੍ਹਾ ਹੀ ਹਾਜ਼ਰ ਨਾਜ਼ਰ ਪਰ ਉੱਥੇ ਕਲਾ ਵਰਤਦੀ ਹੈ ਕਿ ਅਰਦਾਸ ਮਨਜ਼ੂਰ ਹੁੰਦੀ ਮੇਰਾ ਬਚਪਨ ਸੀ ਮੈਂ ਵੀ ਉਸ ਭੋਲੇ ਪਾਸ ਰੋ ਰੋ ਕੇ ਅਰਦਾਸ ਕੀਤੀ ਕਿ ਦਾਤਾ ਮੈਂ ਤੇਰੇ ਘਰ ਦਾ ਕੂਕਰ ਬਣਨਾ ਚਾਹੁੰਦਾ ਵੀ ਕਿਰਪਾ ਕਰ ਮੈਨੂੰ ਕੀਰਤਨ ਦੀ ਔਰ ਕਥਾ ਦੀ ਦਾਤ ਬਖਸ਼ਿਸ਼ ਕਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮਹਾਂਪੁਰਖਾਂ ਦੁਆਰਾ ਹੋਈ ਕੀਰਤਨ ਦੀ ਦਾਤ ਮਿਲੀ ਜਾਂ ਕਥਾ ਦੀ ਜੋ ਕੁਛ ਵੀ ਮਿਲਿਆ ਇਹ ਸਭ ਕੁਝ ਸਾਸ ਮਿਲੀ ਮਹਾਂਪੁਰਸ਼ਾਂ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਦਾਤ ਪ੍ਰਾਪਤ ਹੋਈ ਗੁਰਬਾਣੀ ਦੇ ਅੱਖਰ ਮਿਲੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਸਿੱਖਿਆ ਬੜਾ ਲੰਮਾ ਸਮਾਂ ਗੁਰਬਾਣੀ ਦੇ ਅਰਥਾਂ ਦਾ ਵਿਚਾਰ ਕਰਨ ਦਾ ਹੁਣ ਤੱਕ ਤੁਹਾਡੀ ਕਿਰਪਾ ਦਾ ਸਦਕਾ ਇੱਕ ਓਅੰਕਾਰ ਤੋਂ ਲੈ ਕੇ 18-10 ਤੱਕ 5 ਕਥਾ ਜਿਹੜੀਆਂ ਸੰਪੂਰਨ ਹੋ ਚੁੱਕੀਆਂ ਨੇ ਅਤੇ ਅੱਗੇ ਤੁਰਨਾ ਨਹੀਂ ਸੀ ਪਰ ਹੁਣ 6ਵੀਂ ਕਥਾ ਜਥੇ ਵਾਲਿਆਂ ਨੇ ਬੜਾ ਜ਼ੋਰ ਪਾ ਕੇ ਆਰੰਭ ਕਰ ਲਈ ਹੈ ਅਖੰਡ ਪਾਠ ਕਰਕੇ ਉਹਨਾਂ ਨੇ ਰਸਮੀ ਤੌਰ 'ਤੇ ਮੂਲ ਮੰਤਰ ਮੈਂ ਇੱਧਰ ਹੀ ਸੀ ਇੰਗਲੈਂਡ 'ਚ ਅਤੇ ਇਹ 6ਵੀਂ ਕਥਾ ਜਥੇ ਵਿੱਚ ਆਰੰਭ ਹੋ ਚੁੱਕੀ ਹੈ ਇੱਕ ਕਥਾ ਵਿੱਚ ਕਿੰਨੇ ਹੀ ਪ੍ਰਚਾਰਕ ਗਿਆਨੀ ਸਿੰਘ ਪੈਦਾ ਹੋ ਜਾਂਦੇ ਇੱਕ ਕਥਾ ਵਿੱਚ ਸੰਪੂਰਨ ਮੰਤਰ ਸੋ ਗੁਰੂ ਕਿਰਪਾ ਕਰੇ ਅੱਜ ਦਾ ਵਿਸ਼ੇਸ਼ ਕਰਕੇ ਜਿਹੜਾ ਦੀਵਾਨ ਹੈ ਹੁਣੇ ਮੋਮ ਬੱਚੀਆਂ ਨੇ ਜਿਹੜਾ ਪਹਿਲਾਂ ਸ਼ਬਦ ਪੜ੍ਹਿਆ ਸੀ ਔਰ ਅਖੀਰ ਦੇ ਵਿੱਚ ਜਿਹੜੀਆਂ ਤੁਕਾਂ ਪੜ੍ਹ ਰਹੀਆਂ ਸੀ ਜੋ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਦਿਗਰਾਨਾ ਕਹੋ ਕਬੀਰ ਐਸਾ ਗੁਣ ਪ੍ਰਮ ਪਾਗਾ ਪਉ ਮਨ ਸੁਣ ਸਮਨ ਅਜਿਹੀਆਂ ਗਹਿਰਾਈਆਂ ਨੂੰ ਕਬੀਰ ਸਾਹਿਬ ਜੀ ਦੇ ਸ਼ਬਦ ਵਿੱਚ ਜਿਹੜੀਆਂ ਹਰ ਇੱਕ ਦੇ ਬਸ ਦੀ ਬਾਤ ਨੇ ਕਿ ਉਹਨਾਂ ਦੀ ਬੁੱਧ ਇਸ ਨੂੰ ਪਕੜ ਸਕੇ ਇਤਨੀ ਗੱਲ ਹੀ ਹੈ ਕਿ ਜੋ ਭਗਤੀ ਦਾ ਮਾਰਗ ਹੈ ਉਹਨਾਂ ਸ਼ਬਦਾਂ ਦੇ ਵਿੱਚ ਝਲਕਾਂ ਦਿੱਤੀਆਂ ਕਿ ਭਗਤੀ ਮਾਰਗ ਦੇ ਬਾਰੇ ਆਪਾਂ ਕੁਝ ਗੱਲਾਂ ਵਿਚਾਰਾਂਗੇ ਜੈ ਸ਼੍ਰੀ ਗੁਰੂ ਕਿਰਪਾ ਕਰੇਗਾ ਇਉਂ ਸਮਝ ਲਓ ਵੀ ਮਾਰਗ ਸੰਕਲਪ ਤੇ ਹੀ ਅੱਜ ਦੀ ਵਿਚਾਰ ਹੋਏ, ਕਿਉਂਕਿ ਇਹ ਸੌਖਾ ਜਿਹਾ ਸ਼ਬਦ ਹੈ ਜਿਹੜਾ ਮਾਰਗ ਹੈ। ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਸ਼ਬਦਾਂ ਵਿੱਚ ਤੁਕਾਂ ਵਿੱਚ ਵਾਰ ਵਾਰ ਵਰਤਿਆ ਜਾਂਦਾ ਹੈ ਕਿ ਇਹਦੇ ਨਾਲ ਅਸੀਂ ਅੰਤਰੀ ਭਾਵ ਸੌਖਾ ਸਮਝ ਸਕਦੇ ਹਾਂ। ਦੇਖੋ ਮਾਰਗ ਜਿਹੜਾ ਹੈ, ਮਾਰਗ ਦਾ ਬਿਲਕੁਲ ਹੀ ਸੌਖਾ ਜਿਹਾ ਅਰਥ ਹੈ, ਮਾਰਗ ਦਾ ਅਰਥ ਰਸਤਾ ਹੈ, ਕੋਈ ਮੁਸ਼ਕਲ ਵਾਲਾ ਸ਼ਬਦ ਨਹੀਂ ਵੀ ਜਿਹੜਾ ਸਾਡੇ ਸਮਝ ਨਾ। ਪਰ ਸੰਸਾਰ ਦਾ ਕੋਈ ਵੀ ਮਾਰਗ ਹੈ ਉਹਦਾ ਸੰਬੰਧ ਇੱਕ ਮੰਜ਼ਿਲ ਦੇ ਨਾਲ ਜੁੜਿਆ ਹੋਇਆ। ਜੇ ਰਸਤਾ ਮੰਜ਼ਿਲ ਨਾਲ ਨਹੀਂ ਜੁੜਿਆ ਤਾਂ ਫਿਰ ਰਸਤਾ ਨਹੀਂ। ਮਾਰਗ ਔਰ ਮੰਜ਼ਿਲ ਦੋ ਸ਼ਬਦ ਬਣਦੇ। ਮਾਰਗ ਦਾ ਸੰਬੰਧ ਹੈ ਮੰਜ਼ਿਲ ਦੇ ਨਾਲ, ਮਾਰਗ ਜੁੜਿਆ ਹੋਇਆ ਮੰਜ਼ਿਲ ਦੇ ਨਾਲ ਕਿ ਮਾਰਗ ਤੇ ਤੁਰਨ ਵਾਲੇ ਨੂੰ ਇੱਕ ਇੱਕ ਕਦਮ ਤੁਰਦਿਆਂ 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 ਰਾਤ ਦਿਨ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ। ਔਰ ਲਿਖਿਆ ਹੁੰਦਾ ਹੈ ਪਹੁੰਚ ਮਾਰਗ, ਇਹ ਸ਼ਬਦ ਵੀ ਲਿਖੇ ਹੁੰਦੇ ਹਨ। ਇਹ ਮਾਰਗ ਕਿੱਥੇ ਪਹੁੰਚਾਏਗਾ ਤੈਨੂੰ ਲਿਖਿਆ ਹੁੰਦਾ, ਤੇ ਕੁਝ ਮਾਰਗ ਸੰਸਾਰ ਦੇ ਐਸੇ ਵੀ ਨੇ ਪਹੁੰਚਾ ਤਾਂ ਦਿੰਦੇ ਨੇ ਪਰ ਰਸਤੇ ਜਾਣ ਦਾ ਖਤਰਾ ਹੁੰਦਾ, ਜਾਨ ਜਾ ਸਕਦੀ ਹੈ, ਖਤਰਨਾਕ ਮਾਰਗ ਹੈ ਰਸਤੇ। ਕੋਈ ਜਾਨਲੇਵਾ ਜਾਨਵਰ ਵੀ ਜਾਨ ਲੈ ਸਕਦਾ ਹੈ, ਕੋਈ ਚੋਰ ਡਾਕੂ ਵੀ ਲੁੱਟ ਸਕਦਾ ਹੈ। ਹੋ ਸਕਦਾ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਗੀ ਸਮਾਪਤ ਹੋ ਜਾਏ ਤੇ ਪਹੁੰਚ ਹੀ ਨਾ ਪਾ ਸਕੀਏ, ਤੇ ਉਹ ਮਾਰਗ ਤਾਂ ਸੀ ਪਰ ਮਾਰਗ ਐਸਾ ਸੀ ਜਿਹੜਾ ਖਤਰੇ ਤੋਂ ਖਾਲੀ। ਕੁਝ ਮਾਰਗ ਐਸੇ ਜਿਹਦੇ ਚ ਐਸਾ ਖਤਰਾ ਤਾਂ ਨਹੀਂ ਕੋਈ ਹੁੰਦਾ, ਪਰ ਉਹਦੇ ਵਿੱਚ ਘੁੰਮਣ ਕਿਹੜੀਆਂ ਐਸੀਆਂ ਹਨ ਕਿ ਮਾਰਗ ਛੋੜ ਕੇ ਬੰਦਾ ਕੁਮਾਰਗ ਪੈ ਸਕਦਾ, ਮੰਜ਼ਿਲ ਫਿਰ। ਕੁਝ ਮਾਰਗ ਤਾਂ ਹੁੰਦੇ ਨੇ ਪਰ ਔਖੀ ਇੰਨੇ ਹੁੰਦੇ ਨੇ, ਬੰਦਾ ਪਹੁੰਚ ਤਾਂ ਗਿਆ ਪਰ ਬਹੁਤ ਮਾਰਗ ਉੱਤੇ ਕਹਿੰਦੇ ਜੀ ਬੜੀ ਮੁਸ਼ਕਲ ਦੇ ਨਾਲ, ਬੜੀ ਖੇਚਲ ਹੋ ਜਾਂਦੀ। ਇੱਕ ਮਾਰਗ ਐਸਾ ਹੁੰਦਾ ਹੈ ਜਿਹਦੇ ਖਤਰਾ ਵੀ ਕੋਈ ਨਹੀਂ, ਪਹੁੰਚਦਾ ਵੀ ਸੁੱਖ ਹੈ, ਮਾਰਗ 'ਚ ਘੁੰਮਣ ਕੇ ਵੀ ਕੋਈ ਨਹੀਂ, ਜਾਨ ਲੇਵਾ ਕੋਈ ਜੀਵ ਐਸਾ ਨਹੀਂ, ਕੋਈ ਚੋਰ ਅਚੱਕਾ ਨਹੀਂ, ਤੇ ਘੁੰਮਣ ਕੇ ਵੀ ਕੋਈ ਨਹੀਂ, ਸਿੱਧਾ ਮਾਰਗ ਹੈ। ਬਸ ਇਹ ਗੱਲਾਂ ਆਪ ਜੀ ਨੇ ਧਿਆਨ 'ਚ ਰੱਖਣੀਆਂ ਤਾਂ ਕਿ ਮੇਰੀ ਕਹਾਣੀ ਗੱਲ ਤੁਹਾਡੇ ਸਮਝ ਆ ਜਾਏ। ਤੇ ਇਹਦੇ ਨਾਲ ਹੀ ਇੱਕ ਹੋਰ ਸੌਖਾ ਹੋ ਜਾਊਗਾ ਅੱਗੇ ਜਾ ਕੇ ਸਮਝਣਾ, ਤੁਹਾਡੇ ਇੱਥੇ ਮੁਲਕ 'ਚ ਵੀ ਹੋਣਗੇ, ਮੈਂ ਇਹਨਾਂ ਸੜਕਾਂ ਦਾ ਬਹੁਤਾ ਵਾਕਫ ਨਹੀਂ, ਕਨੇਡਾ ਥੋੜ੍ਹਾ ਜਿਹਾ ਵੱਧ ਟਾਈਮ ਉੱਥੇ ਰਹਿਣ ਨੂੰ ਮਿਲਿਆ, ਅਤੇ ਜਿਵੇਂ ਭਾਈ ਜਸਵੀਰ ਸਿੰਘ ਜੀ ਲਈ ਫਿਰਦੇ ਆ ਜਾਂ ਰਿਸ਼ਪਾਲ ਸਿੰਘ ਜੀ ਜਿਵੇਂ ਰਹੇ ਗੁਰਮੁਖ ਲੈ ਜਾਂਦੇ ਆ, ਜਿਵੇਂ ਬਰਮੀ ਨੌਕਰ ਲੈ ਕੇ, ਵੈਸੇ ਤਾਂ ਲੋੜ ਨਹੀਂ ਪੈਂਦੀ ਕਿਤੇ ਸੋਧੇ ਸੇ ਪੁੱਛ ਲਈ ਦਾ ਸੜਕ ਦਾ ਨਾਮ ਕੀ ਹੈ, ਜਿਵੇਂ ਅੱਜ ਮੈਂ ਰਿਸ਼ਪਾਲ ਨੂੰ ਪੁੱਛਿਆ ਸੜਕ ਦਾ ਨਾਮ ਕੀ ਸੀ ਆ ਰਹੇ। ਮੈਂ ਇੱਕ ਦਿਨ ਪੁੱਛਿਆ ਉਹਨੂੰ, ਗੁਰਪ੍ਰੀਤ ਸਿੰਘ ਦਾ ਰਿਸ਼ਤੇਦਾਰ ਹੀ ਹੈ, ਮੇਰੀ ਨੂੰਹ ਦਾ ਸਕਾ ਭਰਾ ਹੈ, ਮੈਂ ਉੱਥੇ ਰਹਿਣ ਉਹਨਾਂ ਨੂੰ, ਮੈਂ ਕਿਹਾ ਬੇਟਾ ਦਵਿੰਦਰ ਸਿੰਘ ਇਹ ਸੜਕ ਦਾ ਨਾਮ ਕੀ ਹੈ ਰੋਡ ਦਾ, ਕਹਿੰਦੇ ਜੀ ਇਸਦਾ ਨਾਮ ਬਵੇੜ ਹੈ, ਕਨੇਡਾ ਦੇ ਵਿੱਚ ਹੈ। ਅੱਗੇ ਇੱਕ ਗੋਲ ਚੱਕਰ ਆਇਆ ਜਿਹਨੂੰ ਤੁਸੀਂ ਰਾਉਂਡ ਰੋਡ ਕਹਿੰਦੇ ਹੋ, ਸਿੱਧੇ ਅਸੀਂ ਜਾ ਰਹੇ ਹਾਂ, ਤੇ ਮੈਂ ਕਹਿ ਵੀ ਬਵੇੜ ਕਿੱਥੇ ਕਿਤਾਬ ਕੇ ਸਮਾਪਤ ਹੁੰਦੀ ਹੈ, ਕਹਿੰਦੇ ਜੀ ਹੋ ਗਈ ਸਮਾਪਤ, ਮੈਂ ਕਿਹਾ ਕਿੱਥੇ ਆਪਾਂ ਤਾਂ ਸਿੱਧੇ ਜਾ ਰਹੇ ਹਾਂ, ਕਹਿੰਦਾ ਨਹੀਂ ਜੀ ਹੁਣ ਇਹ ਕੈਂਸਲ ਮੋੜ ਬਣ ਗਈ, ਇਹਨਾਂ ਨੂੰ ਕੈਂਸਲ ਮੋੜ ਹੈ, ਸੜਕ ਸਿੱਧੀ ਜਾ ਰਹੀ ਹੈ ਤੇ ਸੜਕ ਬਦਲ ਵੀ ਗਈ, ਰੇਲ ਗੱਡੀ ਦੀ ਜੇ ਰੇਲ ਬਦਲਦੀ ਹੈ ਦੂਜੀ ਲਾਈਨ ਤੇ ਆਉਂਦੀ ਹੈ, ਕੋਈ ਕਾਂਟਾ ਬਦਲਿਆ ਹੋਇਆ ਕੁਛ ਨਹੀਂ। ਤੇ ਉਸ ਤੇ ਅੱਗੇ ਫਿਰ ਇੱਕ ਚੌਂਕ ਆਇਆ, ਉਹ ਚੌਂਕ ਤੇ ਅੱਗੇ ਫਿਰ ਸੜਕ ਦਾ ਨਾਮ ਬਦਲ ਗਿਆ, ਮੈਨੂੰ ਵੀ ਦਿਲਚਸਪੀ ਹੋ ਗਈ, ਮੈਨੂੰ ਪਤਾ ਨਹੀਂ ਕੰਮ ਦੇਣ ਵਾਲੀ ਬਾਤ ਲੱਗੀ, ਮੈਂ ਕਿਹਾ ਬੇਟਾ ਹੁਣ ਇਹਦਾ ਨਾਂ ਕੀ ਹੈ, ਕਹਿੰਦਾ ਜੀ ਉਹ ਰਜਤ ਫੋੜ ਹੋ ਗਿਆ ਇਹਦਾ ਨਾਂ, ਮੈਂ ਕਿਹਾ ਬਸ, ਕਹਿੰਦਾ ਜੀ ਤੁਸੀਂ ਬੜੀ ਦਿਲਚਸਪੀ ਨਾਲ ਪੁੱਛਦੇ ਹੋ, ਮੈਂ ਕਿਹਾ ਜੀ ਮੇਰਾ ਮਸਲਾ ਹੱਲ ਹੋ ਗਿਆ। ਹੁਣ ਆਓ ਇਸ ਕਹਾਣੀ ਦਾ ਪ੍ਰੀਤ ਭਾਵ, ਸੰਸਾਰ ਦੇ ਮਾਰਗਾਂ ਤੇ ਅਸੀਂ ਉਹ ਮਾਰਗ ਸਮਝ ਸਕਦੇ ਹਾਂ ਜਿਸ ਮਾਰਗ ਦੇ ਤੁਸੀਂ ਔਰ ਮੈਂ ਸਾਰੇ ਹੀ ਰਾਹੀ ਹਾਂ, ਯਾਤਰੂ ਹਾਂ। ਕੋਈ ਵੀ ਸੰਸਾਰ ਵਿੱਚ ਐਸਾ ਵਿਅਕਤੀ ਨਹੀਂ ਜਿਹੜਾ ਰਾਹੀ, ਜਿਹੜਾ ਵਟਾਓ ਨਹੀਂ ਹੈ। ਸੁਖਮਨੀ ਸਾਹਿਬ ਪੜ੍ਹਦੇ ਹੋ ਮਾਰੇ ਕੀ ਕਹਿੰਦੇ ਨੇ, ਵਟਾਓ ਸਿਓ ਜੋ ਲਾਵੈ ਨਿਹ ਤਾਂ ਕੇ ਹੱਥ ਨਾ। ਸਤਿਗੁਰੂ ਕਹਿੰਦੇ ਨੇ ਜਿੰਨਾ ਸੰਸਾਰ ਹੈ ਸਭ ਵਟਾਓ ਹੈ, ਰਾਹੀ ਹੈ, ਮੁਸਾਫਰ ਨੇ ਸਾਰੇ। ਜੇਤੇ ਜੀ ਕਲੀ ਨੀ ਬੈਠ ਸੀ, ਜਿੰਨੇ ਜੀਵਨ ਤੇਤੇ ਵਟਾਓ ਚੀਰੀ ਆਈ ਢਿੱਲ ਨਾ ਖਾਓ। ਵਟਾਓ ਰਾਹੀ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕੋਈ ਛੋਟਾ ਬੱਚਾ ਮਿਲ ਗਿਆ ਜਿਹਦੇ ਨਾਲ ਅਸੀਂ ਪੁੱਤਰ ਦਾ ਰਿਸ਼ਤਾ ਜੋੜ ਲਿਆ, ਕੋਈ ਭਰਾ ਮਿਲ ਗਿਆ, ਮਾਂ ਬਾਪ ਮਿਲ ਗਏ, ਇਹ ਸਭ ਰਸਤੇ ਚ ਤੁਰੇ ਜਾਂਦਿਆਂ ਨੂੰ ਸਾਨੂੰ ਰਸਤੇ ਚ ਰਾਹੀ ਮਿਲੇ ਹੋਏ ਨੇ ਸਾਰੇ। ਤੇ ਮੂਰਖਤਾਈ ਦੇ ਨਾਲ ਨਿਉ ਇੰਨਾ ਲਾ ਬੈਠੇ ਆ ਕਿ ਛੱਡਣ ਨੂੰ ਜੀ ਨਹੀਂ ਕਰਦਾ। ਮਜ਼ਬੂਰੀ ਦੇ ਨਾਲ ਭਾਵੇਂ ਜੰਮ ਛੁਡਾ ਕੇ ਲੈ ਜਾਣ ਪਰ ਸਾਡਾ ਦਿਲ ਉੱਪਰ ਜਾਣ ਨੂੰ ਜੀ ਨਹੀਂ ਕਰਦਾ, ਨਿਉ ਕਰਦੇ ਮਾਰੇ ਕਦੇ। ਇੱਕ ਤਾਂ ਤੂੰ ਅਹਿਸਾਸ ਕਰ ਵੀ ਰਾਹੀ ਹੈ, ਇਸ ਤੋਂ ਬਾਅਦ ਕੁਛ ਵੀ ਨਹੀਂ। ਜਦੋਂ ਤੂੰ ਹੈ ਹੀ ਰਾਹੀ ਤੂੰ ਫਿਰ ਕਿਉਂ ਭੜਕ ਰਿਹਾ ਹੈ, ਤੁਰਦਾ ਰਿਹਾ? ਹੱਦ ਹੋ ਗਈ ਇਹੋ ਜਿਹਾ ਰਾਹੀ ਹੈ, ਕੋਈ ਪੁੱਛ ਵੀ ਜਾਣਾ ਕਿੱਥੇ ਹੈ ਅਖੇ ਜੀ, ਇਹ ਤਾਂ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਣਾ। ਫਿਰ ਲੋਕੀ ਕੀ ਕਹਿਣਗੇ, ਕਹਿਣਗੇ ਇਹ ਮੈਂਟਲੀ ਹੋ ਸਕਦਾ ਜਿਹੜਾ ਤੁਰ ਰਿਹਾ ਹੈ ਔਰ ਇਹ ਨਹੀਂ ਪਤਾ ਜਾਣਾ ਕਿੱਥੇ ਹੈ। ਜ਼ਿੰਦਗੀ ਤਾਂ ਤੁਰ ਰਹੀ ਹੈ ਲੇਕਿਨ ਪਤਾ ਨਹੀਂ ਕਿੱਥੇ ਜਾਣਾ। ਚਲੋ ਇਮਾਨਦਾਰੀ ਨਾਲ, ਕਿਉਂਕਿ ਬੋਲਣ ਦਾ ਤੁਸੀਂ ਬੋਲ ਨਹੀਂ ਸਕਦੇ, ਵਿਧਾਨ ਹੈ, ਬੋਲ ਤਾਂ ਨਹੀਂ ਸਕਦਾ ਜਿੰਨਾ ਜਿੱਥੇ ਬੈਠਾ। ਜੇ ਮੈਂ ਭਲਾ ਤੁਹਾਡੇ ਤੇ ਇੱਕ ਸਵਾਲ ਕਰਾਂ ਵੀ ਤੁਹਾਡੇ ਵਿੱਚੋਂ ਕੋਈ ਬੰਦਾ ਦੱਸੇ ਕਿ ਸਰੀਰ ਤਿਆਗਣ ਤੋਂ ਬਾਅਦ ਕਿੱਥੇ ਜਾਣ ਦੀ ਤਿਆਰੀ ਹੈ ਤੁਹਾਡੀ, ਮੇਰਾ ਖਿਆਲ ਇੱਕ ਵੀ ਨਹੀਂ ਦੱਸ ਸਕਦਾ ਕਿ ਮੈਂ ਮਰ ਕੇ ਜਾਣਾ ਕਿੱਥੇ। ਕਹਿਣਗੇ ਜੀ ਇਹਦਾ ਕੋਈ ਪਤਾ ਨਹੀਂ। ਤੇ ਕੀ ਫਿਰ ਇਹ ਸਾਡੇ ਤੇ ਲਾਗੂ ਨਹੀਂ ਹੁੰਦਾ? ਅਸੀਂ ਕਿਹੋ ਜਿਹੇ ਮੁਸਾਫਰ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਜਾਣਾ ਕਿੱਥੇ ਹੈ ਅਸੀਂ? ਜੇ ਇਹ ਪੁੱਛ ਲਈਏ ਤੂੰ ਆਇਆ ਕਿੱਥੋਂ ਹੈ, ਜਵਾਬ ਇਹਦਾ ਵੀ ਇਹ ਹੋਊਗਾ ਵੀ ਪਤਾ ਇਹ ਵੀ ਨਹੀਂ ਗਿਆ ਕਿੱਥੋਂ ਆਇਆ। ਜਿਹੜੇ ਰਾਹੀ ਨੂੰ ਇਹੀ ਨਾ ਪਤਾ ਹੋਵੇ ਤੂੰ ਆਇਆ ਕਿੱਥੋਂ ਹੈ ਤੇ ਜਾਣਾ ਕਿੱਥੇ, ਮੈਨੂੰ ਇਹਨੂੰ ਪਾਗਲ ਨਹੀਂ ਕਹਾਂਗੇ, ਹੋਰ ਕੀ ਕਹਾਂਗੇ? ਮੈਨੂੰ ਕੋਈ ਪੁੱਛ ਲੈਂਦੇ ਪਤਾ ਨਹੀਂ। ਸੁਣ ਰੇ ਤੂੰ ਕੌਣ, ਕਹਾਂ ਤੇ ਆਇਆ? ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤੂੰ ਭੁੱਲ ਗਿਆ ਸੱਜਣਾ, ਮੈਂ ਤੈਨੂੰ ਦੱਸਣ ਦੇ ਲਈ ਆ ਗਿਆ। ਭੋਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਇਹ ਗੁਰੂ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ, ਗੁਰੂ ਗ੍ਰੰਥ ਸਾਹਿਬ ਵਰਗਾ ਜਿਹੜਾ ਭੁੱਲਿਆਂ ਨੂੰ ਰਸਤੇ ਤੇ ਲੈ ਜਾਂਦਾ, ਤੁਹਾਡਾ ਰਸਤਾ ਕੀ ਹੈ? ਬਿਲਕੁਲ ਉਹਨਾਂ ਤਿੰਨੇ ਸੜਕਾਂ ਦੀ ਤਰ੍ਹਾਂ ਇਹਦੇ ਚੌਂਕ ਆਉਂਦੇ ਨੇ, ਇਹਦਾ ਨਾਂ ਬਦਲਦਾ ਤੇ ਜਿੱਥੋਂ ਚੱਲਦੇ ਹਾਂ ਇਸ ਮਾਰਗ ਦਾ ਨਾਮ ਹੈ ਭਗਤੀ ਮਾਰਗ। ਇਸ ਭਗਤੀ ਮਾਰਗ ਤੇ ਪਹਿਲਾ ਕਦਮ ਧਰਦਿਆਂ ਗੁਰੂ ਕਹਿੰਦਾ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਤਾ। ਜੇ ਮੇਰੇ ਕੋਲ ਰਸਤਾ ਪੁੱਛਣ ਲਾਇਆ ਨਾ ਮੰਦਰ ਤੇ ਪਹੁੰਚਣ ਲਈ, ਮੰਦਰ ਕੀ ਹੈ? ਨਿਰੰਕਾਰ ਦੇ ਸਰੂਪ ਵਿੱਚ ਅਭੇਦ ਹੋ ਜਾਣਾ, ਪਰਮੇਸ਼ਵਰ ਦੇ ਵਿੱਚ ਮਿਲ ਜਾਣਾ, ਇਹ ਮੰਦਰ ਹੈ ਤੇ ਮਾਰਗ ਭਗਤੀ ਦਾ ਹੈ। ਭਗਤੀ ਤੋਂ ਪਰਮੇਸ਼ਵਰ ਦੀ ਪ੍ਰਾਪਤੀ। ਪਰ ਰਸਤੇ ਵਿੱਚ ਕੁਝ ਇਸ ਸੜਕ ਦੇ ਵੀ ਨਾਂ ਬਦਲਦੇ ਨੇ। ਪਹਿਲਾ ਨਾਂ ਇਸਦਾ ਇਹੀ ਹੈ ਪ੍ਰੇਮਾ ਭਗਤੀ, ਕਲੀ ਭਗਤੀ, ਪ੍ਰੇਮਾ ਭਗਤੀ। ਤੇ ਮੈਂ ਕੇਵਲ ਪਹਿਲਾਂ ਪ੍ਰੇਮਾ ਭਗਤੀ ਦੇ ਚੱਲਣ ਵਾਲਿਆਂ ਦਾ ਕੁਝ ਅਚਾਨਕ ਹੀ ਮੇਰੇ ਮਨ 'ਚ ਬੈਠੇ ਬੈਠੇ ਇਸ ਤਰ੍ਹਾਂ ਦਾ ਸੰਕਲਪ ਹੋਇਆ ਭਾਈ ਕਸ਼ਮੀਰ ਸਿੰਘ ਜੀ, ਇਸ ਗੁਰਦੁਆਰੇ ਦਾ ਨਾਮ ਗੁਰੂ ਤੇਗ ਬਹਾਦਰ ਹੈ। ਸੱਚੀ ਮਿੱਚੀ ਮੇਰੇ ਗੁਰੂ ਤੇਗ ਬਹਾਦਰ ਦਿਲੋਂ ਯਾਦ ਆਏ ਕਿ ਦਾਦਾ ਮੈਂ 2 ਹਫ਼ਤੇ ਇੱਥੇ ਕਥਾ ਕੀਤੀ ਤੇ ਤੇਰੀ ਕੋਈ ਗੱਲ ਨਹੀਂ ਸੁਣਾਈ, ਤੇਰੇ ਨਾਂ 'ਤੇ ਗੁਰਦੁਆਰਾ ਹੈ, ਮੇਰੀ ਇਸ ਜਿਹੜੀ ਮਾਰਗ ਸੰਕਲਪ ਦੀ ਗੱਲ ਹੈ ਉਹ ਵੀ ਪੂਰੀ ਹੋ ਜਾਏਗੀ ਕਿ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਨੂੰ ਕਲਗੀ ਵਾਲੇ ਸਤਿਗੁਰੂ ਕਹਿੰਦੇ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਤ ਆਵੈ। ਸਾਡੇ ਜਥੇ ਦੇ ਵੀਰਾਂ ਨੇ ਖਫਾ ਨਹੀਂ ਹੋਣਾ ਵੀ ਸਿਮਰੀ ਹੈ ਕਿਉਂ ਕਹਿ ਦਿੱਤਾ ਸਿਮਰਿਆ ਕਹਿੰਦੇ ਹੈ। ਇਹ ਸਜਣੋ ਇਹ ਦਮਦਮੀ ਟਕਸਾਲ ਦੇ ਵਿੱਚ ਇਹ ਦੋ ਤਰ੍ਹਾਂ ਦੇ ਗਿਆਨੀ ਪਾਠ ਕਰਦੇ ਨੇ, ਇਹਨੂੰ ਸਿਮਰਿਆ ਪਾਠ ਵੀ ਲਿਖਿਆ ਉੱਠ ਕੇ ਤੇ ਸਿਮਰੀਆ ਵੀ ਹੈ। ਪਰ ਜਦੋਂ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਸੋਧਿਆ ਹੋਇਆ ਪਾਠ ਜਿਹੜਾ ਮੇਰੇ ਕੋਲ ਪਈ ਆ ਬਾਬੀ ਜੀ ਉਹਦੇ 'ਚ ਪੜ੍ਹਿਆ, ਆ ਜਦੋਂ ਪਿੰਡਰੀ ਸੰਤ ਗਿਆਨੀ ਮੋਹਨ ਸਿੰਘ ਉਹਨਾਂ ਦੀਆਂ ਉਸ ਜਥੇ 'ਚ ਅਰਦਾਸਾਂ ਸੁਣੀਆਂ ਤੇ ਫਿਰ ਮੈਂ ਆਪਣੀ ਭੁੱਲ ਸੋਧ ਰਹੀ। ਮੈਂ ਤੇਗ ਬਹਾਦਰ ਸਿਮਰੀ ਹੀ ਪਾਠ ਕਰਨਾ ਸ਼ੁਰੂ ਕੀਤਾ ਕਿ ਜਦੋਂ ਮਹਾਂਪੁਰਖਾਂ ਦਾ ਇਹ ਸ਼ੁੱਧ ਉਚਾਰਨ ਦੇਖਿਆ ਕਿ ਇਹ ਮੈਂ ਤਾਂ ਕਹਿਣ ਦੀ ਲੋੜ ਨਹੀਂ ਸੀ ਵੀ ਸਾਡੇ ਜਥੇ ਵਾਲੇ ਕੁਛ ਥੋੜ੍ਹਾ ਜਿਹਾ ਫਿਰ ਉਹ ਬਰੀਕੀ ਤੱਕ ਜਾਂਦੇ ਆ, ਲਓ ਜੀ ਕਸ਼ਮੀਰ ਸੁਣ ਕੇ ਕਹਿੰਦੇ ਸੀ ਬਹੁਤ ਵਿਦਵਾਨ ਆ, ਆਹ ਦੇਖੋ ਇਹ ਤਾਂ ਆਈ ਨਹੀਂ ਬੋਲਣਾ ਆਇਆ, ਮੈਂ ਉਹ ਕਲੰਕ ਨਹੀਂ ਲੱਗਣ ਦੇਣਾ ਤੁਹਾਨੂੰ। ਇਹ ਪਾਠ ਸੁੱਧੀ ਇਸ ਤਰ੍ਹਾਂ ਹੈ, ਤੇਗ ਬਹਾਦਰ ਸਿਮਰੀ ਹੈ ਬਿਹਾਰੀ ਹੈ ਉੱਥੇ ਪੁਰਾਣੇ ਸਰੂਪਾਂ ਵਿੱਚ ਲੱਗੀ ਤੇ ਸੰਤਾਂ ਦਾ ਇਹ ਪਾਠ ਮੰਨਿਆ ਉਹ ਸੰਤ ਗਿਆਨੀ ਗੁਰਬਚਨ ਸਿੰਘ। ਫਿਰ ਵੀ ਜਥੇ ਦੇ ਪ੍ਰਚਲਿਤ ਹੋ ਗਿਆ ਕਿਵੇਂ ਹੋਇਆ ਤਿੰਨ ਅੰਤਰ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧ ਆਵੈ ਧਾਏ ਨਾ ਤੋੜਨ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਜਿਹੜੀਆਂ ਨੌ ਨਿਧਾਂ ਨੱਠ ਨੱਠ ਕੇ ਤੁਹਾਡੇ ਘਰ ਆਉਣਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੋ। ਅੱਛਾ ਤੁਸੀਂ ਇੱਕ ਦੇਖੋ, ਤੁਹਾਡੇ ਲਈ ਲੈਸਟਰ ਦੇ ਵਿੱਚ ਪੰਜ ਸੱਤ ਗੁਰਦੁਆਰਿਆਂ ਦਾ ਤਾਂ ਮੈਨੂੰ ਪਤਾ ਵੀ ਹੈਗੇ ਹੈ ਜਿਹਨਾਂ ਨੂੰ ਮੈਂ ਜਾਣਦਾ, ਤੇ ਇੰਨੀ ਰੌਣਕ ਹੋਰ ਕਿਸੇ ਪਾਸੇ ਹੈਗੀ? ਇੰਨਾ ਲੰਗਰ ਹੋਰ ਕਿਤੇ ਚੱਲਦਾ? ਇਹ ਕੋਈ ਪ੍ਰਬੰਧਕਾਂ ਦੀ ਹਿੰਮਤ ਨਹੀਂ, ਇਹ ਕੋਈ ਅਮੀਰ ਬੰਦਿਆਂ ਦੀ ਸੋਚ ਨਹੀਂ, ਇਹ ਗੁਰੂ ਤੇਗ ਬਹਾਦਰ ਦੀ ਬਰਕਤ ਹੈ। ਇੱਥੇ ਤੇਗ ਬਹਾਦਰ ਸਿਮਰਿਆ ਜਾਂਦਾ ਹੈ ਉਹਦੇ ਨਾਂ ਦੇ, ਹਰ ਕਿਸ ਕਿੱਥੇ ਜਾਣਾ ਜੀ? ਗੁਰੂ ਤੇਗ ਬਹਾਦਰ ਗੁਰਦੁਆਰਾ, ਇਹ ਉਸ ਨਾਮ ਦੀਆਂ ਬਰਕਤਾਂ ਚੱਲਦੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤੇਗ ਬਹਾਦਰ, ਅਰੇ ਇਹ ਚੜ੍ਹਦੀ ਕਲਾ ਰਹਿਣੀ ਹੈ ਸਦਾ, ਕਿਉਂਕਿ ਇਹ ਗੁਰੂ ਤੇਗ ਬਹਾਦਰ ਦੇ ਨਾਂ ਦੀ ਚੜ੍ਹਦੀ ਕਲਾ ਹੈ। ਬਾਕੀ ਦੇ ਗੁਰਦੁਆਰੇ ਕਿਤੇ ਰਾਜ ਨਾ ਹੋਏ ਮੇਰੇ ਨਾਲ, ਮੈਂ ਗੁਰਦੁਆਰੇ 'ਚ ਨਹੀਂ ਗੱਲ ਕਰਨ ਆਇਆ, ਪਰ ਇੱਕ ਨਾਂ ਦੀ ਬਰਕਤ ਦੱਸਣਾ ਹੈ ਜਿਹੜੇ ਪ੍ਰਤੱਖ ਮੈਂ ਵੇਖ ਵੀ ਰਿਹਾ। ਹਾਲਾਂਕਿ ਮੈਨੂੰ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਗੁਰਦੁਆਰਿਆਂ ਨੇ ਮੰਗਾਏ ਸੀ ਇੱਥੇ, ਮੈਂ ਪਹਿਲਾਂ ਉੱਥੇ ਜਾਂਦੇ ਉੱਥੇ ਰਜਿੰਦਰ ਸਿੰਘ ਪ੍ਰਧਾਨ ਹੁੰਦੇ ਸੀ ਉਸ 'ਤੇ, ਪਰ ਜਿਹੜੀ ਸੱਚਾਈ ਹੈ ਉਹ ਮੈਂ ਉੱਥੋਂ ਨਹੀਂ ਸਕਦਾ। ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧ ਆਵੈ ਧਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਨੌਵੇਂ ਥਾਂ ਤੇ ਗੁਰੂ ਨਾਨਕ ਨੇ ਸੰਸਾਰ ਨੂੰ ਇਸ ਰਸਤੇ ਤੇ ਤੋਰਦਿਆਂ ਹੋਇਆਂ ਨਾਲ 115 ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰਕੇ ਦੱਸੇ ਕਿ ਵੈਰਾਗ ਧਾਰਨ ਕਰਕੇ ਇਸ ਰਸਤੇ ਤੇ ਚੱਲੋਗੇ ਤਾਂ ਫਿਰ ਤੁਹਾਨੂੰ ਸੰਸਾਰ ਛੱਡਣ ਦਾ, ਜਿਹੜੇ ਮਾਰਗ 'ਚ ਪਿੱਛੇ ਛੱਡ ਰਹੇ ਹੋ ਨਾ ਤੇ ਮੰਜ਼ਿਲ 'ਤੇ ਜਾਣ ਲਈ, ਤੁਹਾਨੂੰ ਫਿਰ ਕੋਈ ਬਹੁਤੀ ਮਾਨਸਿਕ ਪੀੜਾ ਨਹੀਂ ਹੋਏਗੀ। ਵੈਰਾਗ ਦੁਆਰਾ ਤੁਸੀਂ ਸਮਝੋ ਚੇਤਨਾ ਹੈ ਤੋ ਚੇਤ ਲੈ ਜਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਰ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਰਾਜਮਾਨ ਇੱਕ ਪ੍ਰੇਮੀ ਆਉਂਦਾ ਹੈ ਤੇ ਉਹਦਾ ਜਨਮ ਪਿੱਛੇ ਤੋਂ ਕਰਮ ਜਿਹੜਾ ਸੀ ਲੋਕਾਂ ਦੇ ਵਸਤਰ ਧੋਣ ਦਾ ਕੰਮ ਸੀ, ਧੋਬੀ ਉੱਠਿਆ ਬੇਨਤੀ ਕਰਨ ਵਾਸਤੇ, ਹਿੰਮਤ ਨਾ ਪਈ, ਹੌਸਲਾ ਨਾ ਬਣਿਆ, ਫਿਰ ਬਹਿ ਗਿਆ। ਗੁਰੂ ਤੇਗ ਪਾਤਸ਼ਾਹ ਨੇ ਦੇਖ ਲਿਆ ਵੀ ਸਿੱਖ ਉੱਠਿਆ ਸੀ, ਚਲੋ ਵੀ ਸ਼ਾਇਦ ਕਿਤੇ ਕਿਰਿਆ ਕਰਨ ਵਾਸਤੇ ਉੱਠਿਆ, ਬਹਿ ਗਿਆ ਤੁਸੀਂ ਬਸ। ਉਹ ਫਿਰ ਉੱਠਿਆ, ਗੁਰੂ ਦੀ ਫਿਰ ਦ੍ਰਿਸ਼ਟੀ ਪਈ, ਉਹ ਫਿਰ ਬਹਿ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਿਖਾ ਉਹ ਭਾਈ ਜਿਹੜਾ ਤੂੰ ਦੋ ਵਾਰੀ ਉੱਠਿਆ ਨਾ ਤੈਨੂੰ ਕਹਿਣਾ, ਉੱਠ ਕੇ ਖੜਾ ਹੋ, ਜਰਾ ਉੱਠ ਕੇ ਖੜਾ ਹੋ ਗਿਆ ਜੀ ਅੱਗੇ ਆਵੇ। ਗਰੀਬ ਨਿਵਾਜ ਸਤਿਗੁਰੂ ਕਹਿੰਦੇ ਸਿਖਾ ਤੂੰ ਦੋ ਵਾਰੀ ਉੱਠਿਆ ਤੇ ਦੋਨੇ ਵਾਰੀ ਬਹਿ ਗਿਆ, ਮੈਨੂੰ ਅਨੁਭਵ ਹੁੰਦਾ ਤੂੰ ਕੁਛ ਕਹਿਣਾ ਚਾਹੁੰਦਾ ਮੈਨੂੰ, ਇਹ ਗੁਰੂ ਨਾਨਕ ਦੀ ਗੱਦੀ ਹੈ, ਤੂੰ ਕੋਈ ਬੇਨਤੀ ਕਰਨਾ ਚਾਹੁੰਦਾ ਹੈ ਜਾਂ ਕੋਈ ਹੋਰ ਗੱਲ ਹੈ? ਅੱਖਾਂ ਭਰ ਆਈਆਂ, ਕਹਿੰਦੇ ਦਾਤਾ ਤੁਸੀਂ ਸੱਚ ਪੈ, ਤੁਸੀਂ ਅੰਤਰ ਜਾਣੀ ਹੋ ਸਤਿਗੁਰੂ, ਮੇਰੇ ਹਿਰਦੇ ਦੀ ਜਾਣ ਲਈ ਮੈਂ ਹੁਣ ਕੀ ਕਹਾਂ? ਕਹਿੰਦੇ ਨਹੀਂ, ਸੰਗਤ ਦੇ ਵਿੱਚ ਕਹਿਣਾ ਹੀ ਪਏਗਾ, ਇਹ ਦੱਸ ਵੀ ਉੱਠਿਆ ਕਿਉਂ, ਜੇ ਉੱਠਿਆ ਸੀ ਫਿਰ ਬਹਿ ਕਿਉਂ ਗਿਆ? ਕਹਿੰਦਾ ਦਾਤਾ ਮੈਂ ਆਪਣੀ ਔਕਾਤ ਦੇਖ ਕੇ ਬਹਿ ਗਿਆ ਕਿ ਜੋ ਮੰਗਣ ਲੱਗਿਆ ਤੇਰੀ ਔਕਾਤ ਨਹੀਂ, ਮੈਂ ਬਹਿ ਗਿਆ ਪਰ ਮਨ ਨੇ ਬਹਿਣ ਨਾ ਦਿੱਤਾ, ਮੈਂ ਉੱਠ ਕੇ ਫਿਰ ਖੜਾ ਹੋ ਗਿਆ। ਫਿਰ ਮੇਰੀ ਔਕਾਤ ਨੇ ਕਿਹਾ ਨਹੀਂ ਤੂੰ ਇਹਦੇ ਯੋਗ ਨਹੀਂ, ਤੇ ਮੈਂ ਸਤਿਗੁਰੂ ਬਹਿ ਗਿਆ। ਸੱਚੀ ਬਾਤ ਹੈ ਮੈਂ 30 ਵਾਰ ਨਹੀਂ ਸੀ ਉੱਠਣਾ ਪਰ ਤੁਸੀਂ ਮੈਨੂੰ 3ਰੀ ਵਾਰ ਉਠਾ ਲਿਆ। ਮਹਾਰਾਜ ਕਹਿੰਦੇ ਨਿਰਸੰਕੋਚ ਨਿਰਸੰਦੇਹ ਕਹਿ ਜੋ ਕਹਿਣਾ ਚਾਹੁੰਦੇ। ਇਹ ਗਰੀਬਾਂ ਦਾ ਦਰ ਹੈ, ਇਸ ਲਈ ਸੰਕੋਚ ਕਿਉਂ? ਕਹਿੰਦੇ ਦਾਤਾ ਮੈਂ ਦੇਖਦਾ ਤੁਹਾਡੇ ਦਰ ਤੇ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਝੁਕਦੇ ਆ, ਮੈਂ ਇੱਕ ਬੜਾ ਗਰੀਬ ਧੋਬੀ ਹਾਂ, ਝੋਂਪੜੀ ਹੈ, ਕੋਈ ਮਕਾਨ ਵੀ ਚੱਜਦਾ ਨਹੀਂ, ਮੇਰੇ ਮਨ ਚ ਇੱਕ ਲਾਲਚ ਪੈਦਾ ਹੋ ਗਿਆ ਤੁਹਾਡਾ ਦੀਦਾਰ ਕਰਕੇ। ਮਹਾਰਾਜ ਕਹਿੰਦੇ ਕਿਹੜਾ ਲਾਲਚ? ਕਹਿੰਦਾ ਦਾਤਾ ਇਹ ਲਾਲਚ ਪੈਦਾ ਹੋ ਗਿਆ ਕਿ ਜਿਹੜੇ ਚਿਹਰੇ ਦੇ ਮੈਂ ਦਰਸ਼ਨ ਕਰਦਾ ਇੱਥੇ ਬੈਠਾ, ਕਿਤੇ ਨੂਰਾਨੀ ਚਿਹਰਾ ਮੇਰੀ ਕੁਟੀਆ ਦੇ ਵਿੱਚ ਪ੍ਰਕਾਸ਼ ਹੋ ਜਾਵੇ ਇਸ ਨੂਰਾਨੀ ਚਿਹਰੇ ਦਾ, ਮੇਰੇ ਘਰ ਕਿਤੇ ਤੁਹਾਡਾ ਸੋਹਣਾ ਜਿਹਾ ਦੀਦਾਰ, ਤੇ ਉੱਥੇ ਕੋਈ ਹੋਰ ਵੀ ਦਰਸ਼ਨ ਕਰ ਲਏ, ਤੁਸੀਂ ਮੇਰੇ ਘਰ ਪਹੁੰਚ ਸਕਦੇ ਹੋ। ਮੇਰੀ ਔਕਾਤ ਨਹੀਂ ਸੀ, ਹਿੰਮਤ ਨਹੀਂ ਸੀ ਪੈਂਦੀ, ਦਾਤਾ ਜੀ ਪੁੱਛਿਆ ਤਾਂ ਆਹ ਇੱਛਾ ਹੈ, ਇਹ ਦੀਦਾਰ ਮੈਂ ਆਪਣੇ ਘਰ ਵੇਖਣਾ ਚਾਹੁੰਦਾ। ਮਹਾਰਾਜ ਕਹਿੰਦੇ ਨਾ ਕੀ ਅਦਰ? ਕਹਿੰਦਾ ਜੀ ਲੋਕੀ ਟੋਬੀ ਕਹਿੰਦੇ ਨੇ ਪਰ ਪਰਿਵਾਰ ਦੇ ਵਿੱਚ ਜਨਮ ਤੋਂ ਦੇਵਾ ਨਾਮ, ਮੇਰਾ ਦੇਵਾ ਰਾਮ ਨਾਂ ਹੈ, ਟੋਬੀ ਦੀ ਕਿਰਤ ਕਰਦਾ। ਮਹਾਰਾਜ ਕਹਿੰਦੇ ਦੇਵਾ ਰਾਮ ਹੌਸਲਾ ਰੱਖ, ਆਪਣੇ ਬਚਨ ਨੂੰ ਯਾਦ ਰੱਖੀ, ਮੇਰਾ ਚਿਹਰਾ ਆਪਣੇ ਘਰ ਵੇਖਣਾ ਚਾਹੁੰਦਾ, ਵਾਅਦਾ ਰਿਹਾ ਤੇਰੇ ਨਾਲ ਤੇ ਮੈਂ ਆਪਣਾ ਵਚਨ ਪੂਰਾ ਕਰਾਂਗਾ, ਪਰ ਅਜੇ ਬਹੁਤ ਜ਼ਿੰਮੇਵਾਰੀਆਂ ਸ਼ੇਰਾਂ ਮੇਰੇ ਸਿਰ ਤੇ ਪਈਆਂ ਨੇ, ਜਿੱਦਣ ਮੈਂ ਸਾਰੀਆਂ ਜ਼ਿੰਮੇਦਾਰੀਆਂ ਤੋਂ ਵਿਹਲਾ ਹੋ ਗਿਆ ਨਾ ਉਦਣ ਫਿਰ ਤੇਰੇ ਘਰ ਜ਼ਰੂਰ। ਰਮਜ਼ਾ ਸਾਧੂਆਂ ਦੀਆਂ ਗੁਰੂ ਸਮਝ ਸਕਦਾ, ਗੁਰੂ ਦੀ ਕੌਣ ਸਮਝ ਸਕਦਾ? ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਤੇਰੇ ਘਰ ਪਹੁੰਚ ਜਾ। ਚਾਚ ਚੜ ਗਿਆ, ਜ਼ਮੀਨ ਨੂੰ ਪੈਰ ਨਹੀਂ ਲੱਗਦਾ, ਜਿਹੜਾ ਮਿਲਦਾ ਉਹਨੂੰ ਕਹਿੰਦਾ ਗੁਰੂ ਮੇਰੇ ਘਰ ਆਏਗਾ। ਇੱਕ ਇੱਕ ਦਿਨ ਕਰਦਿਆਂ ਮਹੀਨੇ ਲੰਘ ਗਏ, ਬਰੇ ਲੰਘ ਗਏ, ਪਰ ਦੇਵਾ ਰਾਮ ਦੀ ਆਸ ਪੂਰੀ। ਪਰ ਫਿਰ ਕਹਿੰਦਾ ਕੋਈ ਨਹੀਂ ਗੁਰੂ ਨੇ, ਤੇਰੇ ਵਰਗੇ ਲੱਖਾਂ ਨੂੰ ਉਤਾਰਨਾ ਗੁਰੂ ਨੇ, ਇਹ ਗੁਰੂ ਨੇ ਵਾਅਦਾ ਕੀਤਾ, ਗੁਰੂ ਬਚਨਾਂ ਦਾ ਪੱਕਾ ਆਏਗਾ ਜ਼ਰੂਰ। ਪਰ ਦੇਵਾ ਰਾਮ ਨਾਲੇ ਜਿਹੜਾ ਉਡੀਕ ਦੇ ਵਿੱਚ ਆਨੰਦ ਹੈ ਮਿਲਿਆ ਥੋੜ੍ਹੀ ਰਹਿੰਦਾ ਹੈ, ਠੀਕ ਹੈ ਕੋਈ ਬਾਤ ਨਹੀਂ, ਆਸ ਪਿਆਸੀ ਫਿਰ ਕਹਿ ਤਾਈ, ਪਿਆਸ ਲੱਗੀ ਹੈ ਬੁਝੇਗੀ ਤਾਂ ਦਰਸ਼ਨਾਂ ਦੇ ਨਾਲ। ਰਾਤ ਦਿਨ ਦਾ ਚਿੰਤਨ ਕਰਦਿਆਂ ਕਰਦਿਆਂ ਇਹ ਸੱਜਣ ਮੈਂ ਤਾਂ ਧੋਬ ਘਾਟ ਵੀ ਵੇਖ ਕੇ ਆਇਆ, ਜਿੱਥੇ ਦੀ ਆਪਣੀ ਛੰਨ ਸੀ ਕੁਟੀਆ ਸੀ ਉੱਥੇ ਅੱਜ ਬਹੁਤ ਸਾਰਾ ਵੱਡਾ ਗੁਰਦੁਆਰਾ, ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗੀਰ ਸਿੰਘ ਜੀ ਵਾਹਿਗੁਰੂ ਤੇ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਬਣਾ ਦਿੱਤਾ। ਇਹ ਜਗ੍ਹਾ ਕਰਨਾਲ ਦੇ ਕੋਲ ਪੈਂਦੀ ਹੈ, ਬਾਈ ਜੀ ਇੱਥੇ ਦਰਸ਼ਨ ਕਰਦੇ ਹੋ ਰੋਡ ਤੋਂ ਬਹੁਤਾ ਫਰਕ ਨਹੀਂ, ਤਰਾਵੜੀ ਇਸ ਜਗ੍ਹਾ ਦਾ ਨਾਂ ਹੈ। ਇੱਥੇ ਧੋਬ ਘਾਟ ਸੀ ਤੇ ਫੌਜੀਆਂ ਦੇ ਸਰਕਾਰੀ ਫੌਜੀਆਂ ਦੀਆਂ ਵਰਦੀਆਂ ਧੁੱਪਦੀਆਂ ਸੀ, ਇਹ ਸਰਕਾਰੀ ਧੋਬੀ ਸੀ, ਇਸ ਕਰਕੇ ਕਈ ਸਰਕਾਰ ਦੀਆਂ ਗੱਲਾਂ ਦਾ ਧੋਬੀ ਨੂੰ ਜਲਦੀ ਪਤਾ ਲੱਗ ਜਾਂਦਾ ਸੀ ਲੋਕਾਂ ਨਾਲ। ਇਹਦੇ ਕੰਨਾਂ ਵਿੱਚ ਕਨਸੋ ਪਏ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬ੍ਰੰਟ ਜ਼ਾਰੀ ਹੋ ਗਏ। ਅਸੀਂ ਤਾਂ ਸਿੱਖਾਂ, ਸਾਡੇ ਬ੍ਰੰਟਾਂ ਦੀ ਗੱਲ ਤਾਂ ਜਿਹੜੀ ਹੈ ਤਾਂ ਬਹੁਤ ਨਿੱਕੀ ਜੀ ਹੈ, ਔਰ ਗੁਰੂ ਨੂੰ ਪਕੜਾਉਣ ਵਾਲੇ ਨੂੰ 1000 ਮੋਹਰ ਦਾ ਇਨਾਮ ਦੇਣ ਦਾ ਅਨਾਉਂਸ ਵੀ ਔਰੰਗਜ਼ੇਬ ਵੱਲੋਂ। ਦੇਵਾ ਰਾਮ ਦਾ ਕਾਲਜ ਫਟ ਗਿਆ। ਇਹ ਜਿਹੜੀ ਸਦਰ ਹੈ, ਇਹ ਜਿਹੜੀ ਸਿੱਖ ਹੈ, ਇਹ ਜਿਹੜੀ ਉਡੀਕ ਹੈ ਕਿਤੇ ਅਗਲਿਆਂ ਜਨਮਾਂ ਦੇ ਵਿੱਚ ਜਾ ਪਈ ਨਹੀਂ ਕਰਦਾ,
तुम वादा दा बहुत पक्का मैनू भरोसा है तू अपना वादा पूरा करेगा। की पता नेरे सनेरे आके कह देगा देवा राम मैं जलियां दिल्ली शहीद होने वास्ते सजना तेरा वचन पूरा कर ली लै मैं तेरे घर आ गया। वो रात में भी कई बार बैठा रहता सारी सारी रात पर नहीं बोलिया अजय सो रब ना वड़ो देख बंदे दे भाग ये अवस्था उड़ी बनी। थोड़े दिनों तो बाद एक होर कंसोल मिली कि आगरे के मुकाम पर गुरु तेग बहादुर की गिरफ्तारी हो गई। भाई देवा राम हूं तो अड़ी करने अग्ञान का कारिया होगा हूं तो गुरु ना आ सकता है ना आने की बात है की पता कोई बड़ा भाने ही ना बरत जाए पर कंसो रख कंसो बड़ी रख बैराग इन्ना है कि सबबी कोई सिख मिल जाता है तो उन्होंने हाथ जोड़ के कहना है तू गुरु का सिख है कहना हाँ कहना भला ये दस तैं कभी सुनया हो कि गुरु ने वादा किया तो पूरा ना किया हो सुनया तैं कदे कहना कमल यार ये भी कभी हो सकता है गुरु जो वादा करता है गुरु का बहुत पक्का है तो गुरु निभाता है। मेरी बारी क्यों ऐसी बात हो रही है क्यों ऐसा हो गया सबर धार के झट लगा रहा तो समा नेड़े आन पहुंचया। जदों देवा राव नूं पता लग्या कि गुरु के नाल आए हुए एक सिख नूं आरे नाल जींदे नूं चीर दिता तो एक पानी च उबाल दिता तो एक रून नूं बन के साड़ दिता। उन्हें कहा भाई ये तो हम समान नेड़े आन पहुंचे है तो गुरु अपने धर्म का पक्का है उन्हें हिंदुआ की बांह फड़ ली है तिलक जंजू का राखा बन गया है तो गुरु अपनी गल नहीं भेजे तो औरंगजेब अपनी जित नहीं छड़न वाला। सोचदिया सोचदिया उ कुछ हो गया जो देवा राम ने सोचा से। देवा राम के कन्ना में उन्होंने सिपाहियों राही वो हिरदा वेदक गल सुनी गई कि श्री गुरु तेग बहादुर साहब न चांदनी चौंक में सारी दुनिया के सामने अपने जलाद को सद के दिन के तीसरे पहर ते गुरु ने इशनान किया जपज का पाठ किया ते डरते नहीं सन। जलाद को कहा कि जदों मैं जपजी साहब का पाठ करके अरदास करा अरदास करके मैं सिर चुकावा उदो ना तेग चला दें लोग कहे तेग देकर सिर नीवा कर दिता मैं तेग बहादुर है मेरा नाम जलादा उन्हें चर खड़ा नहीं जब मैं नमस्कार करके सिर उत्ते चका उदो तू अपना काम कर रहे गुरु की बहादुरी की चर्चा घर घर छिड़ी पर लोगों के बेमहारे अंसू अखां चो बहिंदे अगे तो अगे लोगों च एक चर्चा चल गई तेग बहादुर के चलत पयो जगत को सो है सब जग पयो जय 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 सो धड़ ते सिर अलग कर दिता गया गुरु का। ये देवा राम दे अपने आप को संभाल ना सकिया ते अखां तो दा कई बार अथरू सिटे सी ते उच्चे उच्चे अपने मकान विच कुटिया च रोण लग गया कहिंदा ओए माड़ी किस्मत बारिया देवा राम तू लोगां नूं दस्सिया वी गुरु आऊगा तेरे तू मान कीता तू अपनी औकात की गल तो तेरी ठीक होई ये हम चंकी गल सी जे तू गुरु ने बेनती ही ना करता भी मेरे घर रुड़ गया सब। देवा राम ने कहा एक बारी तो इंज प्रतीत होया कि मैं सारा संसार ही छड़ दिया इन्ना धक्का लग्या ना परिवार चंगा लगे ना किरत चंगी लगे मैं छड़ दिया सब कुछ पर फिर भी एक मसला सी निके निके बच्चों के पालन का कम तो करता रहा पर मन नहीं लगा। एक दिन की घटना है सामने तो वेख्या एक कोई छाबड़ी वाला भाई आ रहा, कोई सौदा बेचण वाला लग्या, कोई सौदा बेचण वाला लगता है। छाबड़ी विच की है ये तो नहीं महसूस होंदा, पर देखिया गरीबी तो मेरे घर भी बहुत है, पर यह तो मेरे नालों भी गरीब है। मेरे को जुत्ती तो है, बेचारे जुत्ती भी कोई नंगे पैर तुरिया आ रहा है, ते पैर हाथ पैर जिहड़े लगते जिवें तुरद्यां तुरद्यां सोजा है, थकान है, जैन नेड़े आके ते जिस वेले खलोया कहन लगा, सजना तू मैनू दयावान लगना है, देवाराम दयावान लगना है, मैनू थोड़ा जा आराम दे सकना है। कहता क्यों नहीं, गरीब गरीब की नहीं करेगा कौन करेगा, हां जहां जहां सदा बढ़ता है मैं समझ, पर मैनू क्यों दस कि तू कोई सिख तो नहीं। कहन लगा की गल, सिखा नाल तू तेरी नफरत है। मैं नफरत नहीं, मैं हर एक सिख नूं पुछदा हुंदा कि सिखा कदे तू कदे सुनिया जो गुरु वादा करके ना गया होवे, मैं तेनू भी पुछदा कदे कोई सुनी तां सिखा। वो कहिंदा नहीं, ते हो ही नहीं सकदा। कहिंदा मेरे नाल होवे, कहिंदा नहीं हो सकदी, बैठ के गल करां। अंदर गया उस गरीब खाने च, एक तख्त पोश है उहदे ते चिट्टी दुध वर्गी विछाई है ते उहदे ते फुल रखे होए। ये आउण वाले सज्जन ने छाबड़ी सिर तों लाही ते उहदे उत्ते रख दित्ती। देवाराम कोला उठिया, कहिंदा ओए छाबड़ी वालिया चक अपनी छाबड़ी, जे छाबड़ी ना चुकी मैं छाबड़ी तेरी भुला के परे मार दी। सज्जन हौली, क्यों घबरा गया छाबड़ी रखी तो क्यों इना घबरा। वह चिड़चे रो के कहना, मनिया कि मेरा गुरु मेरे को नहीं पहुंचया, पर ओदी याद दी चादर, ओदी याद विच ताजे फुल, ये मेरी याद है, मेरी जिंदगी है, तू रोड़ दती है उत्ते अपना जे बेचना सौदा जा तुरदा लग मेरे घर तो निकल जाए। इतों आने आसन पता कि वास्ते है, कि वास्ते है, कहने गुरु तेग बहादुर साहब वास्ते है। भाई साहब मन पर आया छाबड़ी वाले, कहते तू रोन लगे सौदा की है, कहते मैं सौदा विखाना खोल दिया। मैं खोल, उन्हें पहली गंढ खोली, दूसरी गंढ नू हाथ पाया ते बस्तर नू थोड़ा जा रंग जिहड़ा पत्था पत्था जिहा लग्या होया रंग वेख्या, क्या ये सौदा तो नहीं लगता। जब तीसरी गंढ खोली तो खून का भिजिया वस्त्र देखा, उन्हें कहा भाई तो है कि कहना ठीक है। चौथी गंढ खोली, थोड़ी जी रूह देखी, पांचवीं गंढ खोली, जदों वस्त्र उठाया श्री गुरु तेग बहादुर साहब जी का कटिया हुआ शीश देवाराम की कुचे देख के चीक निकल गई। भाई जय तेरे मुंह से हाथ रखा, कह दो सजना तेरी एक चीक मैनू मुसीबत च पा सकती है, मेरी मंजिल दूर है, मेरी भगती के मार्ग से कोई जिम्मेवारी है, मैं आनंदपुर साहब पहुंचना है, तेरी यह चीक मैनू, मैं गुरु तेग बहादुर का शीस आनंदपुर साहब लेके जा, रोड में मेरा भी जी करता है, सबर कर सजना सबर कर। और मुंह से हाथ रखा कि आवाज बाहर पुलिस ना सुन ले, अखां पोचियां दर्दनाक आवाज से हाथ छोड़ के कहता दाता ये तो मैं रोज कहना सी मेरे घर तेरे चेहरे के दर्शन होन, पर एक कभी नहीं सी कहा गया इस हाल में, इस हाल में मैं नहीं छूंगा मेरा गुरु इस हाल में आवे जिड़े हाल में मेरे घर में आया। हिमा कर रही गुरु साहब कृपा कर, मन आपे तो बाहर हो जाता गुरु जी गल करते हैं बस। ਕਮਾਉਣ ਦੇ ਉਹ ਲਾਇਕ ਨੇ ਜਿਹੜਾ ਵਕਤਾ ਇੰਨੀ ਭਾਵਨਾ ਦੇ ਵਿੱਚ ਆ ਕੇ ਆਪਣੇ ਸ਼ਬਦ ਹੀ ਗਵਾ ਬੈਠੇ। ਪਰਖੀਮਾ ਕਰਨੀ ਕੁਝ ਗੱਲਾਂ ਬੇਬਸ ਹੁੰਦੀਆਂ। ਦੋਵੇਂ ਹੱਥ ਜੋੜ ਕੇ ਕਹਿੰਦਾ ਦਾਤਾ ਤੂੰ ਆਪਣਾ ਬਚਨ ਪੂਰਾ ਕਰ ਦਿੱਤਾ, ਤੂੰ ਬਚਨ ਦਾ ਗੁਰੂ ਤੇਗ ਬਹਾਦਰ ਪੱਕਾ ਨਿਕਲਿਆ ਤੇ ਮੈਂ ਬਚਨ ਦਾ ਕੱਚਾ ਨਿਕਲਿਆ। ਕਿਉਂ ਸਿੱਖ ਪੁੱਛਦਾ ਜੇ ਤਾਂ ਇਹ ਭਾਈ ਸਾਹਿਬ ਤੂੰ ਕੱਚਾ ਕਿਉਂ? ਐਡੀ ਭਾਵਨਾ ਉਹ ਧੋ ਬਣ ਗਿਆ ਸਜਣਾ। ਗੁਰੂ ਨੇ ਮੈਨੂੰ ਪ੍ਰੇਰਕ ਨੇ ਤੇਰੇ ਘਰ ਲੈ ਆਂਦਾ, ਕਹਿੰਦਾ ਮੈਂ ਗੁਰੂ ਨੂੰ ਇੱਕ ਵਾਅਦਾ ਮੈਂ ਵੀ ਕੀਤਾ ਸੀ ਕਿ ਸਤਿਗੁਰੂ ਜਦੋਂ ਮੇਰੇ ਘਰ ਆਏਗਾ ਤੇ ਮੈਂ ਤੈਨੂੰ ਭੋਜਨ ਛਕਾਵਾਂਗਾ ਆਪਣੇ ਹੱਥੀ ਬਣਿਆ ਹੋਇਆ। ਤੇ ਮੈਂ ਹੁਣ ਭੋਜਨ ਕਿਵੇਂ ਛਕਾਵਾਂ? ਮੇਰਾ ਤਾਂ ਵਾਅਦਾ ਕੱਚਾ ਨਿਕਲਿਆ ਉਹ ਜੈ ਪਿਆ। ਭਾਈ ਜੈਤਾ ਜੀ ਬੋਲੇ ਸਜਣਾ ਜਿਹੜੀ ਹੈ ਸਰੀਰ ਨੂੰ ਭੁੱਖ ਲੱਗੀ ਹੈ ਨਾ, ਜਿਹੜੀ ਰੋਟੀ ਤੂੰ ਮੈਨੂੰ ਖਵਾਏਗਾ ਸੱਚ ਹੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੈ। ਇਹ ਗੁਰੂ ਤੇਗ ਬਹਾਦਰੀ ਭੋਜਨ ਛਕਦੇ ਹੈ ਤੇ ਲੰਗਰ ਤਿਆਰ ਕੀਤਾ ਦੇਵਾ ਰਾਮ ਨੇ ਭਾਈ ਜੈਤੇ ਨੂੰ ਛਕਾਇਆ। ਤੇ ਉਸ ਭਾਈ ਜੈਤੇ ਦਾ ਜਾ ਕੇ ਅਸਥਾਨ ਦੇਖੋ, ਉਹਦੀ ਨਿੱਕੀ ਜਿਹੀ ਕੁੜੀਆਂ ਨੂੰ ਭਾਗ ਲੱਗੇ ਦੇਖੋ, ਉੱਤੇ ਹਰ ਸਾਲ ਜੋੜ ਵੀ ਦਾ ਹੁੰਦਾ ਦੇਖਿਓ। ਇਹ ਕੀ ਹੈ? ਇਹ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਇੱਕ ਸੱਚੇ ਆਸ਼ਕ ਦੀ ਕਹਾਣੀ ਹੈ। ਆਸ਼ਕ ਆਸਾਂ ਵਾਲਾ ਮੋਮਨ ਬੜੀਆ ਆਸ਼ਕ ਇਹ ਨਾ ਆਖਿਆ ਜੇ ਲਿਖ ਅਸੀਂ ਲਿਖੇ ਵਰਦੇ ਹਾਂ ਕਿੰਨਾ ਕੁ ਸਾਨੂੰ ਪ੍ਰਾਪਤ ਮਿਲ ਗਿਆ ਕਿੰਨਾ ਕੁ ਨਹੀਂ ਮਿਲਿਆ, ਜਿਹੜੇ ਲਿਖੇ ਵਰਤੇ ਹੈ ਆਸ਼ਕ ਨਹੀਂ ਹੁੰਦੇ। ਤੇ ਭਾਈ ਦੇਵਾ ਰਾਮ ਕੋਈ ਲੇਖਾ ਜੋਖਾ ਨਹੀਂ ਕਰਨਾ, ਸਿਰਫ ਇੱਕ ਭਾਵਨਾ ਹੀ ਭਾਵਨਾ ਇਹ ਮਾਰਗ ਹੈ। ਇਤ ਮਾਰਗ ਭੈਣੇ ਮਿਲੀ ਹੈ ਪ੍ਰੇਮਾ ਮਾਰਗ। ਪ੍ਰੇਮ ਮਾਰਗ ਇਹਨੂੰ ਭਾਉ ਭਗਤੀ ਦਾ ਰਸਤਾ ਕਹਿੰਦੇ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਮੈਂ ਉਸਨੂੰ ਅੱਗੇ ਲੈ ਜਾਵਾਂ। ਤੇ ਇਸ ਰਸਤੇ ਤੇ ਚੱਲਦੇ ਇਹਦਾ ਨਾਮ ਹੈ ਭਗਤੀ ਦਾ ਮਾਰਗ। ਉੱਥੇ ਲਿਆਓ ਬਿਰਤੀ ਤੋਂ ਸ਼ੁਰੂ ਕੀਤੀ ਸੀ। ਮਾਰਗ ਤੇ ਚੱਲਣ ਵਾਲੇ ਲਈ ਕੁਝ ਨਿਯਮ ਮਾਰਗ ਦੇ। ਇੱਕ ਤਾਂ ਮਾਰਗ ਤੇ ਪੈਰ ਧਰਨ ਤੋਂ ਪਹਿਲਾਂ ਤੇ ਇਹਨੂੰ ਮਾਰਗ ਦਾ ਗਿਆਨ ਹੋਣਾ ਚਾਹੀਦਾ। ਜੇ ਮਾਰਗ ਦਾ ਗਿਆਨ ਨਾ ਹੋਇਆ ਤਾਂ ਹੋ ਸਕਦਾ ਸੱਜੇ ਨੂੰ ਮੁੜ ਜਾਏ ਜਾਂ ਖੱਬੇ ਨੂੰ ਮੁੜ ਜਾਏ ਤੇ ਤੇਰੀ ਮੰਜ਼ਿਲ ਕਦੀ ਆ ਗਈ ਨਾ। ਦੂਸਰੀ ਵਾਰ ਮੰਜ਼ਿਲ ਤੇ ਜਾਣ ਦੇ ਲਈ ਪੈਰ ਆਪਣੇ ਚਾਹੀਦੇ ਨੇ, ਬਗਾਨੇ ਨੇ। ਬਗਾਨਿਆਂ ਪੈਰਾਂ ਦੇ ਨਾਲ ਮੰਜ਼ਿਲਾਂ ਤੇ ਨਹੀਂ ਪਹੁੰਚ ਸਕਦਾ। ਅੱਜ ਸੰਸਾਰ ਭੜਕਿਆ ਹੋਇਆ ਹੈ, ਬਗਾਨੇ ਪਖੰਡੀਆਂ ਦੇ ਪੈਰ ਲੈ ਕੇ ਦੁਨੀਆਂ ਤੁਰ ਕੇ ਰੱਬ ਕੋਲ ਪਹੁੰਚਣਾ ਚਾਹੁੰਦੀ ਹੈ ਤੇ ਆਪ ਡੁੱਬੇ ਚੋਵੇ ਜਮੀਨ ਤੇ ਲੈ ਲਈਏ ਬਹਾਏ ਦੀ ਗਾਥ ਹੋਈ। ਪੈਰ ਆਪਣੇ ਤੇ ਫਿਰ ਮਾਰਗ ਦੇ ਵਿੱਚ ਅੰਧਕਾਰ ਨਹੀਂ ਚਾਹੀਦਾ। ਜੇ ਅੰਧੇਰਾ ਹੋਏਗਾ ਠੇਡਾ ਜ਼ਰੂਰ ਲੱਗੇਗਾ, ਚਾਨਣਾ ਚਾਹੀਦਾ। ਤੇ ਮਾਰਗ ਦੇ ਵਿੱਚ ਜਿੱਥੇ ਚਾਨਣਾ ਵੀ ਹੋਵੇ ਪੈਰ ਵੀ ਆਪਣੇ ਹੋਣ ਉੱਥੇ ਗੁਰੂ ਪਿਆਰੇ ਹੋ। ਅੱਖਾਂ ਵੀ ਤਾਂ ਆਪਣੀਆਂ ਚਾਹੀਦੀਆਂ, ਬਗਾਨੀਆਂ ਅੱਖਾਂ ਨਾਲ ਵੀ ਇੰਨਾ ਕੋਈ ਦੇਖ ਸਕਦਾ? ਅੱਖਾਂ ਵੀ ਆਪਣੀਆਂ ਚਾਹੀਦੀਆਂ, ਅੱਖਾਂ ਹੋਣ ਚਾਨਣਾ ਹੋਵੇ। ਜੇ ਅੱਖਾਂ ਹੋਣ ਚਾਨਣਾ ਨਾ ਹੋਵੇ ਫਿਰ ਵੀ ਕੋਈ ਅੱਖਾਂ ਹੈਗੀਆਂ ਚਾਨਣਾ ਨਹੀਂ ਫਿਰ ਉੱਥੇ ਦੀ ਉੱਥੇ ਬਾਤ। ਚਾਨਣਾ ਵੀ ਹੋਵੇ ਅੱਖਾਂ ਵੀ ਆਪਣੀਆਂ ਹੋਣ, ਮਾਰਗ ਦੀ ਜਾਣਕਾਰੀ ਹੋਵੇ, ਮਾਰਗ ਦੀ ਚਾਨਣਾ ਹੋਵੇ, ਇਹ ਭਗਤੀ ਦੇ ਮਾਰਗ ਦੀਆਂ ਗੱਲਾਂ ਨੇ। ਨੇਤਰ ਵੈਰਾਗ ਤੇ ਵਿਵੇਕ ਦੇ ਹੋਣ ਤੇ ਸਾਧਨ ਚਾਰ ਕਹਿਣ ਗੁਰਨ, ਪੈਰ ਸਾਧਨ ਹਨ, ਸਾਧਨ ਆਪਣੇ ਹੋਣ, ਸਾਧਨ ਕੀਤੇ ਹੋਣ। ਵੈਰਾਗ ਵਿਵੇਕ ਘੱਟ ਸਬਦੀ ਮੁੱਖ ਇੱਛਾ ਸਰਵਣ ਮੰਨਣ ਅਧਿਆਸਨ ਤੇ ਸਾਧਨਾਂ ਦੇ ਪੈਰ ਤੇਰੇ ਚਾਹੀਦੇ ਹੈ। ਤੇ ਫਿਰ ਮਾਰਗ ਦੇ ਵਿੱਚ ਭਗਤੀ ਦੇ ਮਾਰਗ ਦੇ ਵਿੱਚ ਚਾਨਣਾ, ਗੁਰਬਾਣੀ ਇਸ ਜਗ ਮਹਿ ਚਾਨਣ। ਜਿਹੜਾ ਸਿੱਖ ਭਗਤੀ ਦੇ ਮਾਰਗ 'ਚ ਗੁਰੂ ਗ੍ਰੰਥ ਸਾਹਿਬ ਤੋਂ ਚਾਨਣਾ ਦੀ ਸ਼ਬਦ ਦਾ ਲੈਂਦਾ ਉਹ ਕਦੇ ਵੀ ਮੰਦਰ 'ਤੇ ਨਹੀਂ ਜਾ ਸਕੇ। ਮਾਰਗ ਦੇ ਵਿੱਚ ਚਾਨਣਾ ਗੁਰਬਾਣੀ ਦਾ ਚਾਹੀਦਾ, ਮਾਰਗ ਦੀ ਜਾਣਕਾਰੀ ਚਾਹੀਦੀ ਹੈ। ਔਰ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਜਾਪ ਬੈਖਰੀ ਤੋਂ ਸ਼ੁਰੂ ਕੀਤਾ, ਮੱਧਮਾਂ ਵਿੱਚ ਆਇਆ ਤੇ ਮੱਧਮਾਂ ਵਿੱਚ ਕਿਵੇਂ ਆਏਗਾ, ਬਸੰਤੀ ਵਿੱਚ ਕਿਵੇਂ ਆਏਗਾ, ਪਰਾਂ ਦੇ ਵਿੱਚ ਜਾਪ ਕਿਵੇਂ ਜਾਏਗਾ? ਤੇ ਜਾਪ ਪੜਾ ਤੋਂ ਬਾਅਦ ਛੇ ਮੰਜ਼ਲਾਂ, ਛੇ ਪੜਾ ਮੰਜ਼ਲ ਨਹੀਂ, ਮੰਜ਼ਲ ਤਾਂ ਅੱਗੇ ਹੈ, ਛੇ ਰਸਤੇ ਦੇ ਅੰਦਰ ਪੜਾਅ ਹੋਰ ਵੀ ਆਉਂਦੇ ਜਿਹਨਾਂ ਨੂੰ ਅਵਸਥਾ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 10 ਅਵਸਥਾ ਲਿਖੀਆਂ ਨੇ ਨਾਮ ਜਪਣ ਵਾਲੇ ਦੀ, ਤੇ ਇਸ ਕਰਕੇ ਇਹ ਜਿੰਨੀ ਦੇਰ ਤੱਕ ਇਹਨਾਂ ਦਾ ਪਹਿਲਾਂ ਅੱਖਰੀ ਗਿਆਨ ਨਹੀਂ ਹੁੰਦਾ, ਹੋ ਸਕਦਾ ਹੈ ਕੋਈ ਅੱਗੇ ਜਾ ਕੇ ਵਾਪਸ ਪਿੱਛੇ ਨੂੰ ਮੁੜਿਆ ਹੋਵੇ। ਜਾਣਾ ਤਾਂ ਅੱਗੇ ਨੂੰ ਸੀ, ਮੁੜਿਆ ਪਿੱਛੇ ਨੂੰ, ਕਿਉਂਕਿ ਪਤਾ ਨਹੀਂ ਸੀਗਾ ਅੱਗੇ ਕੀ ਹੈ। ਜ਼ਿੰਦਗੀ ਰਹੀ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਗੁਰਮੁਖਾਂ ਨੇ ਮੰਗ ਵੀ ਕੀਤੀ ਹੈ ਇਸ ਬਾਤ ਦੀ ਕਿ ਇੱਕ ਇੱਕ ਅਵਸਥਾ ਤੇ ਇੱਕ ਇੱਕ ਦਿਨ ਦੀ ਕਥਾ ਹੈ। ਚਲੋ 10 ਦਿਨ ਦੀ ਕਥਾ ਜਿਹੜੀ ਹੈ ਉਹ ਸਹਿਜ ਭਾਅ ਦੇ ਨਾਲ ਫਿਰ ਸਮਝੀ ਜਾ ਸਕਦੀ ਹੈ। ਅਗਰ ਕਿਸੇ ਦੇ ਮੰਜ਼ਿਲ ਤੇ ਪਹੁੰਚਣਾ ਹੋਵੇ ਗੁਰਬਾਣੀ ਦੇ ਆਧਾਰਿਤ ਆਪਾਂ ਸੌਖਾ ਪਹੁੰਚ ਸਕਦੀ ਹੈ। ਬਹੁਤੀ ਕਥਾ ਤਾਂ ਇਹੋ ਜਿਹੀ ਹੋਣੀ ਚਾਹੀਦੀ ਹੈ, ਪਰ ਲੋਕਾਂ ਦੇ ਕਾਰਨ ਥੋੜ੍ਹੇ ਜਿਹੇ ਜ਼ਿਆਦਾ ਚੁਰਚਰੀਆਂ ਗੱਲਾਂ, ਮਸਾਲੇ ਵਾਲੀਆਂ ਗੱਲਾਂ, ਜਿਹੜਾ ਕੰਨਾਂ ਨੂੰ ਸਵਾਦ ਲੱਗੇ ਉਹ ਸੁਣਨਾ, ਜਿਹੜਾ ਸਰੀਰ ਵਾਸਤੇ ਲਾਭਦਾਇਕ ਉਹ ਨਹੀਂ। ਆਦੂ ਖੁਰਾਕ ਹੈ, ਇਹਦੀ ਸਵਾਦ ਦੀ ਬਾਤ ਵੀ ਇਹ ਅਲੋਣੀ ਸੰਗੀਤ ਹੈ। ਚੱਲਦਿਆਂ ਚੱਲਦਿਆਂ ਪਤਾ ਹੋਣਾ ਚਾਹੀਦਾ ਕਿ ਭਗਤੀ ਮਾਰਗ ਤੇ ਅੱਗੇ ਇੱਕ ਜਿਵੇਂ ਕਨੇਡਾ ਦੀ ਧਰਤੀ 'ਚ ਮੈਂ ਉਹ 3 ਰੋੜਾਂ ਦਾ ਨਾਂ ਲਿਆ ਸੀ, ਫਿਰ ਲੈਣਾ ਕਿ ਜਿਵੇਂ ਬਵੇੜ ਤੋਂ ਅੱਗੇ ਚੱਲ ਕੇ ਕੈਂਸਰ ਹੋਰ ਬਣ ਗਈ, ਇਸੇ ਤਰ੍ਹਾਂ ਭਗਤੀ ਦੇ ਮਾਰਗ ਤੇ ਚੱਲਦਿਆਂ ਚੱਲਦਿਆਂ ਗੁਰੂ ਪਿਆਰਿਓ ਇਸੇ ਦਾ ਹੀ ਭਗਤੀ ਮਾਰਗ ਨੇ ਬਦਲਣਾ, ਭਗਤੀ ਮਾਰਗ ਨੇ ਗਿਆਨ ਮਾਰਗ ਬਣ ਜਾਣਾ ਹੈ। ਇਸੇ ਪਹਿਲਾਂ ਭਗਤੀ ਮਾਰਗ ਸੀ, ਜਾਂ ਕਿ ਚੌਂਕ ਆਇਆ ਆ ਤੇਰੀ ਹੱਦ ਆਈ, ਇਸ ਤੋਂ ਅੱਗੇ ਫਿਰ ਗਿਆਨ ਮਾਰਗ ਆ। ਪਰ ਗਿਆਨ ਮਾਰਗ ਤੋਂ ਪਹਿਲਾਂ ਇੱਕ ਪੜਾ ਉਹ ਵੀ ਬਲਵੰਤ ਨਾਲ ਲੱਗਦੀ ਹੈ, ਮੈਂ ਉਹ ਵੀ ਬੇਨਤੀ ਕਰਦਿਆਂ ਕਿ ਭਗਤੀ ਕਰਦਿਆਂ ਕਰਦਿਆਂ ਪਹਿਲਾਂ ਕਰਮ ਕਾਂਡ ਫਿਰ ਉਪਾਸਨਾ ਕਾਂਡ ਹੁੰਦਾ, ਮੈਂ ਜਿਹੜੀ ਦੋਨੇ ਇਕੱਠੇ ਕਵਰ ਕਰਦੇ ਸੀ, ਕਰਮ ਉਪਾਸਨਾ ਗਿਆਨ। ਜੇ ਇਹਨੂੰ ਸਿੱਧਾ ਗਿਆਨ ਕਾਂਡ ਵੀ ਮੰਨ ਲਈਏ, ਜੋ ਸੁਣ ਰਹੇ ਹੋ ਕਿ ਅਗਲਾ ਚੌਂਕ ਆਇਆ ਗਿਆਨ ਦਾ ਮਾਰਗ ਸ਼ੁਰੂ ਹੋ ਗਿਆ, ਤੇ ਉਸ ਤੋਂ ਅੱਗੇ ਰਦਰ ਫੋੜ ਆ ਗਿਆ, ਤੀਸਰਾ ਮਾਰਗ ਆ ਗਿਆ, ਉਸ ਤੋਂ ਅੱਗੇ ਕੁਛ ਵੀ ਨਹੀਂ, ਮੰਜ਼ਲ ਹੈ ਗਿਆਨ ਤੋਂ ਬਾਅਦ ਮੁਕਤ ਮਾਰਗ ਹੈ, ਅਗਲੇ ਮਾਰਗ ਦਾ ਨਾਮ ਮੁਕਤੀ ਦਾ ਮਾਰਗ ਹੈ, ਮੁਕਤੀ ਹੋ ਗਈ ਕੁਛ ਨਹੀਂ ਹੈ। ਉਸ ਦੇ ਵੀ ਜੋ ਬੱਚੀਆਂ ਸ਼ਬਦ ਪੜ੍ਹ ਰਹੀਆਂ ਸੀ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਹ ਤੁਕ ਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਾਂਗਾ, 5 ਮਿੰਟ ਰਹਿੰਦੇ ਆ। ਤੇ ਬਿੰਬ ਦਾ ਪ੍ਰਤੀਬਿੰਬ ਹੁੰਦਾ, ਸੂਰਜ ਬਿੰਬ ਹੈ ਜੋ ਉਹ ਪਾਣੀ ਦੇ ਵਿੱਚ ਦਿਸ ਰਿਹਾ, ਉਹਦਾ ਨਾਮ ਪ੍ਰਤੀਬਿੰਬ ਹੈ। ਸਾਡਾ ਚਿਹਰਾ ਬਿੰਬ ਹੈ, ਸ਼ੀਸ਼ੇ ਸਾਡਾ ਚਿਹਰਾ ਦਿਖਦਾ ਹੈ, ਪ੍ਰਤੀਬਿੰਬ ਹੈ, ਧੁੰਨ ਦੀ ਪ੍ਰਤੀ ਧੁੰਨ, ਬਿੰਬ ਦਾ ਪ੍ਰਤੀਬਿੰਬ ਹੁੰਦਾ ਹੈ। ਇਹ ਬਾਤ ਥੋੜ੍ਹੀ ਜਿਹੀ ਜ਼ਿਆਦਾ ਬਰੀਕ ਹੈ, ਤੇ ਗੁਰੂ ਕਿਰਪਾ ਕਰੇ ਇਸ ਮਾਰਗ ਤੇ ਚੱਲਦਿਆਂ ਹੋਇਆਂ ਫਿਰ ਅਗਾਂਹ ਕੂਤਰਾਂ ਪਿੱਛਾ ਫੇਰ ਨਾ ਮੁੜਾ। ਭਗਤੀ ਤੇ ਚੱਲਦਿਆਂ ਭਾਵੇਂ ਕੋਈ ਸਿਰੇ ਫਿਰੇ ਲੋਕ ਕਹਿਣਗੇ, ਲਓ ਜੀ ਇਹ ਵਾਹਿਗੁਰੂ ਵਾਹਿਗੁਰੂ ਐਂਦਾ ਰੱਖ ਲੈਂਦੇ, ਤਾਂ ਜੀ ਤੋਤਾ ਰੱਟਣਾ, ਤੁਸੀਂ ਜੋ ਮਰਜ਼ੀ ਕਹੀ ਜਾਓ ਭਾਈ, ਇਹ ਤੋਤਾ ਰੱਟਣਾ, ਇਹ ਕੋਈ ਹੋਰ ਰੱਟਣਾ, ਤੁਸੀਂ ਕਰਨਾ ਕਰੋ, ਪਰ ਜਿਹੜੇ ਕਰਦੇ ਨੇ ਉਹਨਾਂ ਨੂੰ ਤੁਹਾਨੂੰ ਹਟਾਓ। ਇਹ ਭਗਤੀ ਮਾਰਗ ਹੈ ਜੀ, ਉਹ ਤੋਤਾ ਰੱਟਣ ਕਹਿੰਦੇ ਹੋ ਤੁਸੀਂ, ਵਾਹਿਗੁਰੂ ਵਾਹਿਗੁਰੂ ਕਹਿਣਾ। 5 ਮਿੰਟ ਮੈਂ ਰੱਖੇ ਦੋ ਤੁਹਾਡੀ ਸਿਹਤ ਵਾਸਤੇ, ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ। ਕੁਝ ਗੁਰਮੁਖ ਬੈਠੇ ਹੈ ਜਿਨ੍ਹਾਂ ਨੇ ਹੁਣੇ ਮਿਲੇ ਸੀ 2-4 ਸਰੀਰ, ਕਹਿੰਦੇ ਜੀ ਕਬਜ਼ ਬੜੀ ਰਹਿੰਦੀ ਹੈ, ਤੇ ਇਹ ਸਮਝ ਲਓ ਵੀ ਕਬਜ਼ 36 ਰੋਗ ਪੈਦਾ ਕਰਨ ਵਾਲੀ ਇੱਕ ਜੜ ਹੈ ਤੁਹਾਡੇ ਸਰੀਰ ਵਿੱਚ, ਜੇ ਇਹ ਹੈ ਤਾਂ 36 ਰੋਗ ਆਪਣੇ ਆਪ ਇਹਨੂੰ ਪੜਾਣ ਮੁੱਟਣਗੇ, ਕਦੀ ਨਹੀਂ ਰਹਿਣਗੇ। ਇਹਦੇ 2 ਉਪਾਅ ਹੁੰਦੇ, ਇਹ ਬਿਮਾਰੀ ਦਾ ਦੁੱਖ ਵੀ ਮੈਂ ਖੁਦ ਲਗਾਇਆ, ਮੈਨੂੰ ਲੋੜਿਆਂ ਦੀ ਕਬਜ਼ ਰਹਿੰਦੀ ਬਹੁਤੀ ਦਿਨ, ਇੱਕ ਤਾਂ ਇਲਾਜ ਕੁਦਰਤੀ ਇਲਾਜ ਹੈ ਵੀ ਸਵੇਰੇ ਖਾਲੀ ਪੇਟ ਗਰਮ ਪਾਣੀ, ਜੇ ਹੋ ਸਕਦਾ ਹੈ ਡਿਊਟੀਆਂ ਦਾ ਦੇਖੋ, ਕਿਤੇ ਇਹ ਨਾ ਹੋਵੇ ਤੁਹਾਡਾ ਮੈਂ ਕੰਮ ਕੋਈ ਖਰਾਬ ਕਰਾਂ, ਠੀਕ ਕਰਨ ਦੀ ਬਜਾਏ ਤੇ ਡਿਊਟੀਆਂ ਵਾਲੇ ਥੋੜ੍ਹਾ ਔਖਾ ਵੀ ਹੁੰਦਾ ਹੈ, ਪਰ 24 ਘੰਟਿਆਂ ਵਿੱਚ ਨਿਊਜ਼ੀਲੈਂਡ ਦੇ ਡਾਕਟਰਾਂ ਕਹਿੰਦੇ ਵੀ 8 ਗਲਾਸ ਪਾਣੀ ਦੇ ਪੀਣੇ ਚਾਹੀਦੇ, 8 ਲਿਖਿਆ ਹੋਇਆ ਉੱਤੇ, ਹਾਂ ਤਾਂ ਕੀ ਤੁਸੀਂ 8 ਗਲਾਸਾਂ ਤੋਂ ਘੱਟ ਤਾਂ ਨਹੀਂ ਕਿਤੇ ਪਾਣੀ ਪੀਂਦੇ, ਪੈ ਲਿਖਿਆ ਹੋਇਆ ਕੁਐਸਚਨ ਮਾਰਕ ਬਣਾ। 2 ਲੀਟਰ ਪਾਣੀ 2-3 ਕਿਸ਼ਤਾਂ ਦੇ ਵਿੱਚ ਸਵੇਰੇ ਸਵੇਰੇ ਪੀ ਲਓ। ਮੈਨੂੰ ਭਾਈ ਕਰਨੈਲ ਸਿੰਘ ਕਹਿੰਦੇ ਬਾਬਾ ਜੀ ਕੀ ਗੱਲ, ਤੁਸੀਂ ਵਾਰ ਵਾਰ ਵਾਸ਼ਰੂਮ ਜਾਂਦੇ ਆ। ਮੈਂ ਕਿਹਾ ਜੀ ਮੈਂ ਇਹ ਕੰਮ ਕੀਤਾ ਹੋਇਆ ਵਾਸ਼ਰੂਮ ਜਾਣ ਵਾਲਾ, ਪਰ ਇਹ 11 ਵਜੇ ਤੱਕ ਸਾਰੀ ਕਿਰਿਆ ਸਮਾਪਤ ਹੋ ਜਾਂਦੀ ਹੈ। ਫਿਰ ਮੈਨੂੰ ਕੋਈ ਕਹੇ ਪਾਣੀ ਪੀ ਲਓ, ਮੈਂ ਕਹਿੰਦਾ ਵੀ ਜਿਹੜੀ ਰਾਜਸਥਾਨੀ ਊਠਾਂ ਵਾਂਗੂ ਟੈਂਕੀ ਫੁੱਲ ਕੀਤੀ ਹੈ ਇੱਕ ਵਾਰੀ, ਹੁਣ ਕੋਈ ਲੋੜ ਨਹੀਂ 4 ਘੰਟੇ ਕਬਜ ਨਹੀਂ ਰਹੇ। ਫਿਰ ਵੀ ਜੇ ਕਿਤੇ ਕਿਸੇ ਨੂੰ ਕਬਜ਼ ਬਹੁਤੀ ਹੈ ਤਾਂ ਇੱਕ ਚੀਜ਼ ਨੋਟ ਕਰ ਲਓ, ਆਪਣੇ ਪੈਨ ਕੱਢੋ ਤੇ ਕਾਗਜ਼ ਲੈ। ਪਰ ਇਹ ਵੀ ਮਿਹਰਬਾਨੀ ਕਰੋ, ਬਾਅਦ ਵਿੱਚ ਮੈਨੂੰ ਤੰਗ ਨਾ ਕਰਿਆ ਕਰੋ ਕਿ ਇਹੋ ਜਿਹੀ ਕੀ ਮੈਨੂੰ ਚਾਹੀਦੀ ਵੀ ਨਹੀਂ ਹੈ ਜਿਹੜੀ ਬਾਅਦ 'ਚ ਮੇਰਾ ਸਿਰਦਰਦੀ ਬਣ ਜਾਵੇ, ਤਾਂ ਕਲਾ ਕਰਨ ਵਾਲਾ ਬੰਦਾ ਅਤੇ ਮੈਨੂੰ ਥੋੜ੍ਹਾ ਜਿਹਾ ਗਲਤ ਰਸਤੇ ਨਾ ਪਾਓ, ਕੱਲਾ ਕੱਲਾ ਪੁੱਛੂਗਾ ਅਤੇ ਉਹ ਫਿਰ ਭਾਈ ਭਾਈ ਸਾਹਿਬ ਜਦ ਵਿੱਚ ਬੈਠਣ ਗੁੱਸਾ ਨਾ ਕਰਨ। ਉਹ ਕਹਿੰਦੇ ਜੀ ਜਿਹੜਾ ਤੁਸੀਂ ਦਿਮਾਗ ਵਾਸਤੇ ਦੱਸਿਆ ਸੀ ਇੱਕ ਔਰੇਂਜ ਅਤੇ ਇੱਕ ਹਰੜ, ਮਗਾ ਵਾਹ ਜੀ ਵਾਹ ਹੋ ਗਈ ਹਕੀਮੀ ਪਾਸ ਜਿੱਤ ਗਿਆ ਹਾਰੀ ਸੀ ਤੇਰੀ ਹਕੀਮੀ। ਮੈਂ ਕਿਹਾ ਮਿਹਰਬਾਨੀ ਕਰੇ ਖਰ ਹਰੜ ਦੇ ਨਾਲ ਨਾ ਕਰਨੀ ਹੈ। ਉਹ ਮੈਂ ਅਖਰੋਟ ਕਹਿੰਦਾ ਤੁਸੀਂ ਖਰ ਹਰੜ ਸਮਝੀ ਜਾਂਦੇ ਹੋ। ਹਮ ਹਮ ਮਹਿਰਮ ਤੇ ਲਿਖਦੇ ਰਹੇ, ਇਹ ਸਮਝਣਗੇ ਭਾਈ ਸਾਹਿਬ ਉਰਦੂ ਜਾਣਦੇ। ਹਮ ਮਹਿਰਮ ਤੇ ਲਿਖਦੇ ਰਹੇ ਤੂੰ ਮੁਦਰਮ ਪੜ੍ਹਤੇ ਰਹੇ, ਏਕ ਨੁਕਤੇ ਨੇ ਮਹਿਰਮ ਸੇ ਮੁਦਰਮ ਬਣਾ ਦਿਆ। ਇਸ ਕਰਕੇ ਇਹ ਗੜਬੜ ਨਾ ਕਰੋ, ਇੱਕ ਨੁਕਤੇ ਹੋ ਜਾਏ ਭਾਈ ਗੁਰਦਾਸ, ਇੱਕ ਨੁਕਤੇ ਹੋ ਜਾਏ ਮੁਦਰਮ ਮਹਿਰਮ ਖੈਰ ਖੁਆਰੀ ਭਾਈ ਗੁਰਦਾਸ। ਉਹ ਭਾਈ ਅਖਰੋਟ ਹੈ, ਔਰ ਮੈਂ ਨਾਲ ਸ਼ਕਲ ਵੀ ਦੱਸੀ ਸੀ ਵੀ ਦਿਮਾਗ ਵਰਗਾ ਹੁੰਦਾ ਹੈ, ਹਰੜ ਦਿਮਾਗ ਵਰਗੀ ਹੁੰਦੀ ਹੈ। ਇਹ ਤਾਂ ਬੜਾ ਸੌਖਾ ਜਿਹਾ ਕੰਮ ਸੀ, ਦੇਖਿਓ ਕਿਤੇ ਉਹ ਉਹਦੀ ਗੱਲ ਨਾ ਹੋ ਜਾਏ, ਨੀਮ ਹਕੀਮ ਜਾਣ ਦਾ ਖਤਰਾ ਨਾ ਬਣ ਜਾਏ। ਤੇ ਇਹ ਤਾਂ ਹੈ ਦਿਮਾਗ ਵਾਸਤੇ, ਕਬਜ਼ ਵਾਸਤੇ ਇਹ ਨੋਟ ਕਰ ਲਓ ਗੁਰੂ ਪਿਆਰਿਓ। ਇਦੋਂ ਸਸਤਾ ਇਲਾਜ ਨਹੀਂ ਕੋਈ, ਇਦੋਂ ਵਧੀਆ ਇਲਾਜ ਨਹੀਂ ਮਿਲਣਾ। ਇੱਕ ਪਾਣੀ, ਦੂਸਰਾ ਇੱਕ ਹਰੜ ਹੁੰਦੀ ਹੈ, ਹਰੜ ਹੁੰਦੀ ਹੈ 6-7 ਕਿਸਮ ਦੀ, ਜਿਹੜੀ ਹਰੜ ਕਬਜ਼ ਲਈ ਚਾਹੀਦੀ ਹੈ ਮੈਂ ਉਹ ਬੋਲੂੰਗਾ, ਇਹਨੂੰ ਨੋਟ ਕਰ ਲੈਣਾ। ਇਹਦਾ ਨਾਮ ਹੈ ਯੰਗ ਹਰੜ, ਬਰੀਕ ਹੁੰਦੀ ਹੈ ਛੋਟੀ, ਇਹਦੇ 'ਚ ਗਿਣਕ ਨਹੀਂ ਹੁੰਦੀ, ਇਸ ਕਾਲੇ ਜਿਹੇ ਰੰਗ ਦੀ ਹੁੰਦੀ ਹੈ, ਜਿਵੇਂ ਮੋਟੀ ਲੈਚੀ ਜਿਹੜੀ ਲੈਚੀ ਹੈ ਨਾ ਛੋਟੀਆਂ ਭੂਰੀਆਂ ਲੈਚੀਆਂ, ਉਹਦੇ 'ਚ ਵੱਡੀ ਲੈਚੀ ਲੈ ਲਈਏ ਉਹੀ ਜਿਹੀ ਹੁੰਦੀ ਹੈ, ਆਮ ਮਿਲ ਜਾਂਦੇ ਹੋ ਤੁਹਾਡੇ। ਇਹ ਲੈ ਲਓ, ਇਹ ਲੈ ਕੇ ਇਸ ਨੂੰ ਘੀ ਦੇ 'ਚ ਫਰਾਈ ਕਰ ਲਓ ਥੋੜ੍ਹੀ ਜਿਹੀ। ਜਦੋਂ ਘੀ ਦੇ 'ਚ ਛੱਡੋਗੇ ਉਹ ਐਂ ਫੁੱਲ ਜਾਣਗੀਆਂ ਜਿਵੇਂ ਘੀ ਦੇ 'ਚ ਦਾਖਾਂ ਫੁੱਲ ਗਈਆਂ, ਡੱਡੀਆਂ ਹੋ ਜਾਂਦੀਆਂ ਸੌ ਗਈ, ਐਂ ਹੋ ਜਾਣਗੀਆਂ। ਉਹਨੂੰ ਫਿਰ ਝਰਨੀ ਦੇ ਨਾਲ ਨਿਚੋੜ ਲਓ, ਕੁੱਟ ਕੇ ਉਹਦਾ ਪਾਊਡਰ ਬਣਾ ਲਓ। ਇਕੱਲੀ ਹਰੜ ਖਾਓਗੇ ਤਾਂ ਖੁਸ਼ਕੀ ਕਰਦੀ ਹੈ ਤੇ ਕਬਜ਼ੀ ਦਾ ਰੋਗ ਨਹੀਂ ਜਾਂਦਾ। ਇਹਦੇ ਪਾਊਡਰ ਦੇ ਬਰਾਬਰ ਤੁਸੀਂ ਇੱਕ ਪਦਾਰਥ ਹੋਰ ਇੱਥੇ ਤੁਹਾਨੂੰ ਮਿਲਣਾ ਹੈ ਤੇ ਉਹਦਾ ਡੱਬਾ ਬਣਾ ਬਣਾਇਆ ਮਿਲਦਾ ਹੈ, ਇਸਬਗੋਲ ਦਾ ਬਰਾਦਾ, ਇੱਕ ਡੱਬਾ ਭਰਿਆ ਵਾ ਉਹ ਲੈ ਲਓ। ਇਹ ਸਾਰੇ ਨੂੰ ਇਕੱਠਾ ਕਰ ਲਓ, ਇੱਕ ਜਗ੍ਹਾ ਹੈ, ਪੂਰਾ ਮਹੀਨ ਕਰਕੇ ਭਰੋ। ਰਾਤ ਨੂੰ ਗਰਮ ਗਰਮ ਪਾਣੀ ਦੇ ਨਾਲ ਭਰ ਕੇ ਇੱਕ ਚਮਚਾ ਪਹਿਲੇ ਦਿਨ ਲਓ, ਜੇ ਕੰਮ ਸੂਤ ਨਹੀਂ ਆਇਆ ਜ਼ਿਆਦਾ ਕੰਮ ਖਰਾਬ ਹੈ ਅਗਲੇ ਦਿਨ 2 ਲੈ ਲਓ। ਜਿੱਥੇ ਕਿ ਜਾ ਕੇ ਬਾਡੀ ਸੈਫਟ ਕਰਦੀ ਹੈ, ਇਹ ਨਹੀਂ ਹੋ ਸਕਦਾ ਤੁਹਾਡੇ ਤੁਰਨ ਦੇ ਵਿੱਚ ਕਦਮ ਕਾਲੀ ਜਾਣਗੇ ਤੇ ਘਰਦਿਆਂ ਨੂੰ ਕਹੋਗੇ ਤੇ ਵਾਸ਼ ਨੂੰ ਵਿਹਲਾ ਹੀ ਚਾਹੀਦਾ ਭਾਈ, ਕਿਤੇ ਐਸੀ ਗੱਲ ਨਾ ਹੋਵੇ ਕੰਮ ਖਰਾਬ ਨਾ ਹੋ ਜਾਵੇ। ਇਹ ਥੋੜ੍ਹਾ ਜਿਹਾ ਉਸ ਹਿਸਾਬ ਸਿਰ ਤੌਰ 'ਤੇ ਕਬਜ਼ ਨਹੀਂ ਰਹਿ ਸਕਦੀ। ਇਹ ਨੁਸਖਾ ਇਹੋ ਜਿਹਾ ਵੀ ਖਾ ਤੂੰ ਤੇ ਕਬਜ਼, ਗੁਆਂਢੀਆਂ ਦੀ ਵੀ ਰਹਿਣੀ ਆਮ ਬੈਲ ਕਹਿੰਦੇ ਨਾ, ਇਸ ਤਰ੍ਹਾਂ ਦੀ ਗੱਲ ਹੈ। ਇਹ ਰੋਗ ਨੂੰ ਜੜੋਂ ਕੱਢੋ, ਬਹੁਤ ਮਾੜਾ ਰੋਗ ਹੈ। ਤੇ ਗੁਰੂ ਕਿਰਪਾ ਕਰੇ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ, ਨਿਗਾਹ ਵਾਲਿਆਂ ਵਾਸਤੇ ਔਰ ਸ਼ੂਗਰ ਵਾਲੇ ਰੋਗ ਵਾਸਤੇ, ਇਹ ਇਕੱਠਾ ਹੀ ਇੱਕੋ ਹੀ ਦਵਾਈ ਹੈ ਤ੍ਰਿਫਲਾ, ਤੇ ਉਹਦਾ ਇੱਕ ਚਮਚਾ ਸ਼ਾਮ ਦੇ ਟਾਈਮ ਰੋਜ਼ ਲੈਣਾ। ਤੇ ਅੱਜ ਦੀ ਤਾਰੀਖ ਦੇ ਵਿੱਚ ਵਧੀਆ ਬਣਿਆ ਹੋਇਆ ਰਾਮਦੇਵ ਵਾਲਾ, ਪਰ ਰਾਮਦੇਵ ਦਰ ਨਾਲ ਸਾਡੀ ਗਈ ਖੜਕ, ਇਹ ਵੀ ਤੁਹਾਨੂੰ ਦੱਸਦੇ ਹਾਂ, ਅਖਬਾਰ ਪੜ੍ਹ ਲਿਓ ਸਿੱਧੇ ਤੌਰ ਤੇ ਖੜਕੀ ਦੇ ਨਾਲ। ਇਹਦੇ ਨਰਿੰਦਰ ਮੋਦੀ ਜਿਹੜਾ ਨਾ ਸਿੱਖਾਂ ਦਾ ਕਾਤਲ, ਇਹ ਲੱਗ ਗਿਆ ਉਹਦੇ ਲਾਲਾ ਚੱਟਣ ਜਾਦੇ। ਅਸੀਂ ਦੇਵਤਾ ਬਿਆਨ ਵੀ ਤੂੰ ਭਗਵੇਂ ਕੱਪੜੇ ਲਾ ਦੇ, ਹੁਣ ਇੱਕ ਸੰਤ ਹੋ ਕੇ ਰਾਜਨੀਤਿਕ ਲੋਕਾਂ ਦੇ ਮਗਰਾਂ ਫਿਰਦਾ ਤੇ ਸਾਡਾ ਕਾਤਲ ਹੈ ਉਹ, ਤੇ ਤੂੰ ਫਿਰਦਾ ਉਹਦੇ ਤੇ ਉਹਦੀ ਵਡਿਆਈ ਕਰਦਾ, ਇਸ ਕਰਕੇ ਉਹ ਥੋੜ੍ਹੀ ਜਿਹੀ ਖੜਕ ਗਈ ਇਹਦੇ ਨਾਲ। ਪਰ ਜਿਹੜਾ ਗੁਣ ਹੈ ਭਾਈ, ਇਹਦੀ ਦੁਕਾਨ ਤੇ ਸੌਦੇ ਨਾਲ ਤਾਂ ਨਹੀਂ ਖੜਕੀ, ਸੌਦਾ ਵਧੀਆ, ਇਸ ਕਰਕੇ ਮੈਨੂੰ ਲੋੜ ਪੂਰ ਲਊ ਤਾਂ ਮੈਂ ਵੀ ਇਹਦੀ ਦੁਕਾਨ ਤੋਂ, ਪਰ ਉਹ ਸਿੱਧੇ ਤੌਰ ਤੇ ਥੋੜ੍ਹੀ ਜਿਹੀ ਗੜਬੜ ਹੋ ਗਈ ਇਹਦੇ ਨਾਲ, ਹੁਣੇ ਹੋਈ ਹੈ ਤਾਂ ਚਾਹੀਦਾ ਨਹੀਂ। ਇੱਕ ਤਾਂ ਦੇਖੋ ਜਿਹੜੇ ਸਿੱਖ ਸਾਧ ਨੂੰ ਫਰਕ ਰਹੇ ਦਾ, ਉਹਨਾਂ ਦਾ ਸਿੱਖ ਸਾਧ ਮਰ ਜੂਗਾ ਪਿੱਛੇ ਨਹੀਂ ਹਟਦਾ, ਪਰ ਇਹ ਵਿਚਾਰੇ ਭਗਵੇਂ ਕੱਪੜੇ ਵਾਲੇ ਨਾ ਹੁੰਦੇ ਬੋਤੇ ਜਿਹੜੇ ਹਿੰਦੂਆਂ ਦੇ ਸੰਤ ਨੇ, ਜਿਹੜੇ ਜੇ ਕਿਤੇ ਮੌਕਾ ਪੈ ਗਿਆ ਤੇ ਬੀਬੀਆਂ ਵਾਲੇ ਕੱਪੜੇ ਭਾਲਦਾ ਫਿਰੇ ਵੀ ਕਿੱਥੇ ਨੇ, ਨੱਠਣ ਲੱਗੇ ਵੀ ਦੇਖੇ ਇਹਦੀ ਸੁੱਥਣ ਪਾ ਕੇ ਨੱਠ ਰਿਹਾ, ਤੂੰ ਸੰਤ ਹੋ ਕੇ ਕਿਉਂ ਲਾਜ ਲਾ ਰਿਹਾ ਹੈ।
ਹੁੰਦਾ ਨਾ ਸੰਤ ਕੋਈ ਉਹ ਕਹਿੰਦਾ ਵੀ ਮਾਰ ਦਿਓ ਭਾਈ ਆਹ ਬੈਠੇ ਇੱਥੇ ਕੀ ਵਿਗੜ ਜਾਂਦਾ ਭਲਾ ਮਰਿਆ ਹਾਥੀ ਜਿਹੜਾ ਸਵਾ ਲੱਖ ਦਾ ਹੋ ਜਾਂਦਾ ਪਹਿਲਾਂ ਲੱਖ ਦਾ ਹੀ ਹੁੰਦਾ ਕੁਛ ਨਹੀਂ ਸੀ ਵਿਗੜਦਾ ਪੰਗੇ ਲੈਂਦਾ ਵੱਡੇ ਵੱਡੇ ਤੇ ਮੁੜ ਕੇ ਸਾਧ ਸਿੰਘ ਜੀ ਇਹ ਸਿੱਖਾਂ ਦੇ ਦਿਲ ਦਿਖਾਉਣ ਵਾਲੀ ਗੱਲ ਹੈ ਜਿਹੜੇ ਉਹ ਨਰਿੰਦਰ ਮੋਦੀ ਦੇ ਵਾਸ ਦੇ ਸਟੇਜਾਂ ਦੇ ਜੋ ਵਚਨ ਕਹਿ ਰਿਹਾ ਇਸ ਕਰਕੇ ਸਾਨੂੰ ਤੰਗ ਹੋ ਕੇ ਫਿਰ ਹਾਲਾਂਕਿ ਫਿਰ ਵੀ ਚਲੋ ਸੰਤ ਸੰਤ ਹੁੰਦਾ ਕਿਸੇ ਮਤ ਦਾ ਹੋਵੇ ਮੈਂ ਇਹਦੇ ਹੱਕ 'ਚ ਨਹੀਂ ਪਰ ਜਿੱਥੇ ਸੰਤਨ ਕਿਸਮ ਸਾਚੀ ਸਾਖੀ ਸੋ ਬੋਲਣਾ ਜੋ ਪੇਖਿਆ ਆ ਕੇ ਜੋ ਅੱਖੀ ਵੇਖ ਲਈ ਫਿਰ ਬੋਲ ਸੋ ਧਰਮੀਆਂ ਨਾ ਫਿਰ ਬੋਲਣਾ ਪਊ ਕਹਿ ਕਰਤਾ ਗੁਰੂ ਕਿਰਪਾ ਕਰੇ ਅੱਜ ਦਾ ਤੁਸੀਂ ਉਹ ਪੜ੍ਹ ਲਿਓ ਅਖਬਾਰ ਹੈ ਤਾਂ ਸਾਤੋਂ ਵਿਰੋਧੀ ਭਾਈ ਉਸ ਬੋਕਸਮੈਨ ਨਾਲ ਪਰ ਖਬਰ ਵਧੀਆ ਲਾ ਤੀ ਉਹਨੇ ਉਹਦੇ 'ਚ ਲੱਗੀ ਹੈ ਮੇਰੇ ਬੇਟੇ ਵੱਲੋਂ ਲੱਗੀ ਹੈ ਸੰਸਪਾਲ ਵੱਲੋਂ ਖੈਰ ਵੀ ਇਹ ਦੋ ਚੀਜ਼ਾਂ ਇੱਕ ਤਾਂ ਤਿਰਫ ਦਾ ਬਣਿਆ ਬਣਾਇਆ ਲੈ ਲਓ ਇਹ ਇਹ ਨਹੀਂ ਬਣਨਾ ਨਹੀਂ ਤੁਹਾਡੇ ਕੋਲੋਂ ਸਕੱਤਰ ਸਾਹਿਬ ਅੱਛਾ ਮੈਂ ਦੇਖੀ ਇਹਦਾ ਸਾਰਾ ਸਕੱਤਰ ਸਾਹਿਬ ਇੱਧਰ ਮੈਂ ਇਸ ਕਰਕੇ ਉੱਤੇ ਹੋ ਗਿਆ ਗੁਰੂ ਕਿਰਪਾ ਕਰੇ ਭਾਈ ਅਗਲਾ ਪ੍ਰੋਗਰਾਮ ਜਿਹੜਾ ਗੁਰੂ ਪਿਆਰਿਆਂ ਦੇ ਕੋਲ ਸਰਵਣ ਕਰੋ ਦੋ ਹਫ਼ਤਿਆਂ ਦੀਆਂ ਇੱਕੋ ਵਾਰੀ ਇੱਕੋ ਹੀ ਸ਼ਬਦ ਵਿੱਚ ਮਾਫ਼ੀ ਮੰਗਦਾ ਕਿ ਬੋਲਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿੱਥੇ ਕੁਤਾਹੀ ਕਰ ਜਾਏ ਸੰਗਤ ਵੀ ਗੁਰੂ ਦਾ ਰੂਪ ਹੈ ਤੇ ਗੁਰੂ ਤਾਂ ਗੁਰੂ ਹੈ ਹੀ ਜੇ ਕਿਤੇ ਬੋਲਣ ਵਿੱਚ ਕਿਤੇ ਕੋਈ ਮਨਮਤ ਦੀ ਗੱਲ ਖਿੱਚੀ ਹੋਵੇ ਗੁਰਮਤ ਵਿਰੋਧੀ ਗੱਲ ਨਿਕਲ ਜੀ ਹੋਵੇ ਤੇ ਉਹਦੇ ਲਈ ਖਿਮਾ ਕਰ ਦੇਣੀ ਅੱਗੇ ਵਾਸਤੇ ਸਮਰਥ ਦੇਣੀ ਜੀ ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।